एक ओंकार सतनाम कर्ता पुरुष निर्भो निर्वैर अकाल मूरत अजूनी सैभंग गुर प्रसाद एक ओंकार सतनाम कर्ता पुरुष निर्भो निर्वैर अकाल मूरत अजूनी सैभंग गुर प्रसाद एक ओंकार सतनाम कर्ता पुरुष निर्भो निर्वैर अकाल मूरत अजूनी सैभंग गुर प्रसाद एक ओंकार सतनाम कर्ता पुरुष निर्भो निर्वैर अकाल मूरत अजूनी सैभंग गुर प्रसाद एक ओंकार सतनाम कर्ता पुरुष निर्भो निर्वैर अकाल मूरत अजूनी सैभंग गुर प्रसाद वाहे गुरु वाहे गुरु वाहे गुरु वाहे गुरु वाहे गुरु वाहेगुरु जी का खालसा वाहेगुरु। तो गुरु पातशाह दी कृपा दा सदका सवेर दे दीवान विच सिद्ध गोष्ठ बाणी दियां 39 पौड़ियां तीकर आपां ने विचार कीती सी। लड़ी जोड़न वास्ते एक बारी फिर 39 नंबर पौड़ी का पाठ किया जाए। गुरु नानक पातशाह ने सिद्धां नूं भी समझाया ते सानूं भी समझा रहे हैं, जिस गुर मिले इस पार उतारे, जिस पागशाली मनुख नूं गुरु दा मिलाप हो जाए, भाव जेड़ा गुरु दी दसी होई जीवन जाच नूं अपना लवे। अज किसी गुरमुख का फोन आ रहा सी, गुर मिले नाम पाई है चूके मोह प्यास, कहने किस तरह गुरु मिले। मैं कहा तुसी ध्यान नाल पढ़ो तो सब कुछ समझ आ जाए। मिले का मतलब गुरु दे मिलन दी निशानी है कि उस भागशाली मनुख का मन परमात्मा दे नाम नाल जुड़ जाता है, ते जिदा मन नाम नाल जुड़ जाए ऑटोमेटिकली चूका मोह प्यास उदे अंदरों पदार्थां दा मोह पदार्थां दी प्यास ये सहजे मुक जांदा है क्योंकि उन्हें समझ आ जाता है। तो इसे तरह पातशाह फरमांदे ने जिस गुर मिले इस पार उतारे। कित्थों पार उतार दिंदे? रोज असी पढ़ते हाँ तित सरवरड़े भईले निवासा, पानी पावक तिने किया पंक जो मोह पग नहीं चल रहे हम देखा पर डूबे। गुरु दे मिलन नाल गुरु दे दसे राह ते चलन नाल ਇਹ ਸੰਸਾਰ ਸਮੁੰਦਰ ਪੈਦਾਇਕ ਨਹੀਂ ਰਹਿੰਦਾ। ਫਿਰ ਅਵਗੁਣ ਮਿਟ ਗੁਣ ਨਿਸਤਾਰ, ਜਿਸ ਨੂੰ ਗੁਰੂ ਮਿਲ ਜਾਂਦਾ ਉਹਦੇ ਅੰਦਰੋਂ ਔਗੁਣ ਆਪਣੇ ਆਪ ਹੀ ਸਹਿਜੇ ਸਹਿਜੇ ਮਿਟ ਜਾਂਦਾ, ਕਿਉਂਕਿ ਸਤਿਗੁਰ ਸਿੱਖ ਕੀ ਕਰੇ ਪ੍ਰਤਿਭਾਗ, ਸੇਵਕ ਕੋ ਗੁਰ ਸਦਾ ਦਇਆ। ਸਿੱਖ ਕੀ ਗੁਰ ਦੁਰਮਤ ਮਨ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਘੱਟ, ਗੁਰ ਕਾ ਸਿੱਖ ਵਿਕਾਰ ਤੇ ਹਟ। ਅਵਗੁਣ ਮਿਟੈ ਗੁਣ ਨਿਸਤਾਰੇ, ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ। ਦੇਖੋ ਬਾਣੀ ਤਾਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਮੌਜੂਦ ਹੈ, ਪਾਠ ਕਰਨ ਵਾਲਿਆਂ ਨੂੰ ਕਈ ਵਾਰ ਮੌਕਾ ਬਣਿਆ ਹੋਵੇ, ਪਰ ਵਿਚਾਰ ਕੀਤੇ ਤੋਂ ਬਿਨਾਂ ਸਮਝ ਨਹੀਂ ਆਉਂਦਾ। ਗੁਰੂ ਪਾਤਸ਼ਾਹ ਨੇ ਫਰਮਾਇਆ ਮੁਕਤ ਮਹਾ ਸੁਖ, ਇੱਕ ਤੇ ਵਿਕਾਰਾਂ ਤੋਂ ਮੁਕਤੀ ਮਿਲ ਜਾਂਦੀ, ਇੱਕ ਮਹਾ ਸੁਖ ਮਿਲ ਜਾਂਦਾ। ਕਦੋਂ? ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਨੂੰ ਵਿਚਾਰਨ ਕਰਕੇ। ਤੇ ਗੁਰਮੁਖ ਕਦੇ ਨਾ ਆਵੇ ਹਾਰ, ਜਿਹੜਾ ਫਿਰ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਉਹਨੂੰ ਜੀਵਨ ਦੀ ਬਾਜੀ ਵਿੱਚ ਕਦੇ ਹਾਰ ਨਹੀਂ ਹੁੰਦੀ, ਤਥਾ ਉਹ ਕਦੇ ਵੀ ਕਿਸੇ ਖੇਤਰ ਵਿੱਚ ਹਾਰ ਨਹੀਂ ਹੁੰਦੀ, ਉਹਦੀ ਜਿੱਤ ਹੀ ਜਿੱਤ ਹੁੰਦੀ। ਫਿਰ ਪਾਤਸ਼ਾਹ ਨੇ ਫਰਮਾਇਆ ਤਨ ਹੱਟੜੀ, ਇਹ ਮਨਮਣ ਜਾਰਾ, ਇਹ ਸਰੀਰ ਇੱਕ ਸੋਹਣੀ ਦੁਕਾਨ ਹੈ ਤੇ ਇਹਦਾ ਮਨ ਜੋ ਹੈ ਇਹ ਵਪਾਰੀ ਬਣਜਾਰਾ ਹੈ। ਨਾਨਕ ਸਹਿਜੇ ਸੱਚ ਵਪਾਰ, ਨਾਨਕ ਜੀ ਫਰਮਾਉਂਦੇ ਨੇ ਉਹ ਫਿਰ ਸਹਿਜੇ ਹੀ ਸੱਚ ਦਾ ਵਪਾਰ ਕਰਦਾ, ਉਹਨੂੰ ਕੋਈ ਵਿਸ਼ੇਸ਼ ਯਤਨ ਕਰਨ ਦੀ ਲੋੜ ਨਹੀਂ ਪੈਂਦੀ। ਆਓ ਕਰੋ ਰਸਨਾ ਪਵਿੱਤਰ, ਇਸ ਪੌੜੀ ਦਾ ਪਾਠ ਫਿਰ ਕਰ ਲਓ। ਜਿਸ ਗੁਰ ਮਿਲੈ ਇਸ ਪਾਰ ਉਤਾਰੈ, ਅਵਗਣ ਮਿਟੈ ਗੁਣ ਨਿਸਤਾਰੈ, ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ। ਗੁਰਮੁਖ ਕਦੇ ਨਾ ਆਵੇ ਹਾਰ, ਤਨ ਹਟੜੀ ਏ ਮਨ ਮਨ ਜਾਰਾ, ਨਾਨਕ ਸਹਿਜੇ ਸੱਚ ਵਾਪਾਰਾ। ਲਓ ਹੁਣ ਜਿਹੜੀ 40 ਨੰਬਰ ਪੌੜੀ ਹੈ ਉਸ ਵਿੱਚ ਗੁਰਦੇਵ ਫਰਮਾਉਂਦੇ ਨੇ, ਗੁਰਮੁਖ ਬੰਦਿਓ ਸੇਤ ਵਿਧਾਤੈ, ਲੰਕਾ ਲੂਟੀ ਦੈਂਤ ਸੰਤਾਪੈ, ਰਾਮ ਚੰਦ ਮਾਰਿਓ ਐ ਰਾਵਣ, ਭੇਦ ਪਭੀਖਣ ਗੁਰਮੁਖ ਪਰਚਾਇ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ ਤੀਸ ਉਧਾਰੇ। ਪੜ੍ਹਨ ਤੋਂ ਬਾਅਦ ਜਿੱਥੇ ਪੜ੍ਹਦੇ ਸਮੇਂ ਲਗਾ ਮਾਤਰਾ ਦਾ ਧਿਆਨ ਦੇਣਾ, ਉੱਥੇ ਵਿਸਰਾਮ ਦਾ ਵੀ ਧਿਆਨ ਦੇਣਾ। ਗੁਰਮੁਖ ਬੰਦੇ ਉਹ ਸੇਤ ਵਿਧਾਤਾ, ਵਿਧਾਤਾ ਸ਼ਬਦ ਕਿਹਦੇ ਲਈ ਵਰਤਿਆ ਜਾਂਦਾ? ਪਰਮਾਤਮਾ ਦੇ। ਤੇ ਵਿਧਾਤਾ ਦੇ ਤੱਤੇ ਨੂੰ ਦੋ ਲਾਵਾਂ ਨੇ, ਤੁਸੀਂ ਆਖੋਗੇ ਇਹਦੇ ਨਾਲ ਕੀ ਫਰਕ ਪੈਂਦਾ? ਨਹੀਂ, ਦੂਜੀ ਨਾਂ ਦਾ ਅਰਥ ਹੈ ਵਿਧਾਤੇ ਨੇ। ਜਿਹੜਾ ਗੁਰਮੁਖ ਪੈਦਾ ਕੀਤਾ, ਕਿਸੇ ਨੂੰ ਗੁਰਮੁਖ ਬਣਾਇਆ, ਇਹ ਮਾਨੋ ਇੱਕ ਪੁੱਲ ਹੈ। ਜਿਵੇਂ ਦਰਿਆ ਹੋਵੇ, ਅਸੀਂ ਉਸ ਤੋਂ ਪਾਰ ਲੰਘਣਾ, ਸਾਨੂੰ ਤਰਨਾ ਵੀ ਨਹੀਂ ਆਉਂਦਾ, ਫਿਰ ਅਸੀਂ ਪੁੱਲ ਦੀ ਭਾਲ ਕਰਦੇ। ਜਿਹੜਾ ਪੁੱਲ ਹੈ ਉਹ ਮੇਰੇ ਵਰਗਿਆਂ ਨੂੰ ਤੁਹਾਡੇ ਨੂੰ ਸਭ ਨੂੰ ਪਾਰ ਲੰਘਣ ਦਾ ਇੱਕ ਵਸੀਲਾ ਬਣ ਜਾਂਦਾ। ਇਹ ਅਕਾਲ ਪੁਰਖ ਪਰਮਾਤਮਾ ਨੇ ਸਾਡੇ ਵਰਗੇ ਕਲਯੁਗੀ ਜੀਵਾਂ ਲਈ ਜਿਹੜੇ ਗੁਰਮੁਖ ਬਣਾਏ ਨੇ, ਗੁਰਮੁਖ ਪੈਦਾ ਕੀਤੇ ਨੇ, ਜਿਨ੍ਹਾਂ ਨੂੰ ਗੁਰੂ ਵਾਲੇ ਪਾਸੇ ਲਾਇਆ, ਉਹ ਮਾਨੋ ਸੇਤ ਹਨ। ਸੇਤ ਦਾ ਮਤਲਬ ਹੈ ਪੁੱਲ। ਉਹਨਾਂ ਦੇ ਜੀਵਨ ਵੱਲ ਵੇਖ ਕੇ ਸਾਨੂੰ ਪ੍ਰੇਰਨਾ ਮਿਲਦੀ ਤੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਅਸੀਂ ਵੀ ਸੰਸਾਰ ਸਮੁੰਦਰ ਤੋਂ ਪਾਰ। ਗੁਰਮੁਖ ਬੰਦੇ ਹੋ ਸੇਤ ਵਿਧਾਤੇ, ਵਿਧਾਤੇ ਨੇ ਇਹ ਜਿਨ੍ਹਾਂ ਨੂੰ ਗੁਰੂ ਵੱਲ ਤੋਰਿਆ ਹੈ, ਜਿਨ੍ਹਾਂ ਨੂੰ ਗੁਰਮੁਖ ਦੀ ਪਦਵੀ ਪ੍ਰਾਪਤ ਹੋਈ ਹੈ, ਉਹ ਸਾਡੇ ਵਰਗੇ ਕਲਯੁਗੀ ਜੀਵਾਂ ਲਈ ਮਾਨੋ ਪੁੱਲ ਹਨ। ਪੁੱਲ ਉਹਨਾਂ ਦੇ ਜੀਵਨ ਤੋਂ ਅਸੀਂ ਪ੍ਰੇਰਨਾ ਲੈਂਦੇ ਹਾਂ। ਹੁੰਦੇ ਤਾਂ ਸਾਰੇ ਪੁਰਖ ਨੇ, ਪਰ ਉਹਨਾਂ ਵਿੱਚੋਂ ਫਿਰ ਉਹਨਾਂ ਨੂੰ ਮਹਾਂਪੁਰਖ ਕਿਹਾ ਜਾਂਦਾ, ਗੁਰਮੁਖ ਕਿਹਾ ਜਾਂਦਾ, ਗਿਆਨੀ ਕਿਹਾ ਜਾਂਦਾ, ਸੰਤ ਕਿਹਾ ਜਾਂਦਾ, ਕਿੰਨੇ ਹੀ ਸ਼ਬਦ ਨੇ। ਤੋ ਪਹਿਲੀ ਪੰਕਤੀ ਵਿੱਚ ਮਹਾਰਾਜ ਫਰਮਾਉਂਦੇ ਨੇ ਗੁਰਮੁਖ ਬੰਦੇ ਹੋ ਸੇਤ ਵਿਧਾਤੇ। ਵਿਧਾਤੇ ਵਾਹਿਗੁਰੂ ਅਕਾਲ ਪੁਰਖ ਨੇ ਗੁਰਮੁਖ ਨੂੰ ਮਾਨੋ ਕਲਯੁਗੀ ਜੀਵਾਂ ਦੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਪੁੱਲ ਬਣਾਇਆ ਹੈ। ਫਿਰ ਲੰਕਾ ਲੂਟੀ ਦੈਂਤ ਸੰਤਾਪੇ, ਜਿਸ ਤਰ੍ਹਾਂ ਸ੍ਰੀ ਰਾਮ ਚੰਦਰ ਜੀ ਨੇ ਵੀ ਇੱਕ ਪੁੱਲ ਬਣਾਇਆ ਸੀ ਲੰਕਾ ਨੂੰ ਲੁੱਟਣ ਵਾਸਤੇ, ਲੰਕਾ ਨੂੰ ਫੂਕਣ ਵਾਸਤੇ। ਇੱਕ ਮਿਸਾਲ, ਇਹਨੂੰ ਕਹਿੰਦੇ ਨੇ ਸੰਕੇਤ। ਕਈ ਵਾਰ ਗੁਰਬਾਣੀ ਵਿੱਚ ਕਿਸੇ ਡੂੰਘੀ ਗੱਲ ਨੂੰ ਸਮਝਾਉਣ ਲਈ ਸੰਕੇਤ ਦਿੱਤਾ ਜਾਂਦਾ, ਕਿਉਂਕਿ ਸਾਨੂੰ ਸਾਰਿਆਂ ਨੂੰ ਲੰਕਾ ਦਾ ਪਤਾ ਹੈ, ਰਾਵਣ ਦਾ ਵੀ ਪਤਾ ਹੈ, ਸ੍ਰੀ ਰਾਮ ਚੰਦਰ ਜੀ ਦਾ ਵੀ ਪਤਾ ਹੈ, ਤੇ ਜੋ ਘਟਨਾ ਹੋਈ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ। ਉਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਨੂੰ ਜਿੱਤਣ ਵਾਸਤੇ ਪੁੱਲ ਬਣਾਇਆ ਸੀ, ਔਰ ਉਹ ਪੁੱਲ ਦੇ ਆਸਰੇ ਲੰਕਾ ਤੱਕ ਪਹੁੰਚ ਗਏ, ਲੰਕਾ ਨੂੰ ਲੁੱਟ ਲਿਆ, ਤਥਾ ਸਾੜ ਦਿੱਤਾ, ਤਥਾ ਜਿੱਤ ਲਿਆ, ਤੇ ਜਿਹੜੇ ਦੈਂਤ ਸਨ ਉਹਨਾਂ ਨੂੰ ਸੰਤਾਪਿਤ ਕੀਤਾ, ਦੁਖੀ ਕੀਤਾ। ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਉਹ ਇਸ ਸਰੀਰ ਰੂਪੀ ਲੰਕਾ ਨੂੰ ਕਾਬੂ ਕਰ ਲੈਂਦਾ, ਤੇ ਇਹਦੇ ਵਿੱਚ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਦੈਂਤ ਨੇ ਉਹਨਾਂ ਦਾ ਨਾਸ਼ ਕਰ ਲੈਂਦਾ। ਗੁਰਮੁਖ ਬੰਦੇ ਉਹ ਸੇਤ ਵਿਧਾਤੇ ਹੈ, ਲੰਕਾ ਲੂਟੀ ਦੈਂਤ ਸੰਤਪਤ। ਰਾਮਚੰਦ ਮਾਰਿਓ ਇਹ ਰਾਵਣ, ਇੱਥੇ ਰਾਮਚੰਦ ਦੇ ਦੱਦੇ ਨੂੰ ਸਿਹਾਰੀ ਹੈ। ਸਿਹਾਰੀ ਨਾਲ ਕੀ ਹੋ ਗਿਆ? ਰਾਮਚੰਦ ਜੀ ਨੇ ਮਾਰ ਦਿੱਤਾ ਉਸ ਰਾਵਣ ਨੂੰ। ਇੱਥੇ ਸ਼ਬਦ ਇਹ ਆਇਆ ਐੜਾ ਹੀੜੀ ਹਾਏ ਨੂੰ ਹਿੱਸਿਆ, ਇਹ ਕਹਿੰਦੇ ਨੇ ਸੱਪ ਨੂੰ। ਜਿਵੇਂ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਲਿਆ, ਇਸੇ ਤਰ੍ਹਾਂ ਗੁਰਮੁਖ ਆਪਣੇ ਸਰੀਰ ਰੂਪੀ ਲੰਕਾ ਵਿੱਚੋਂ ਮਨ ਰੂਪੀ ਰਾਵਣ ਨੂੰ ਮਾਰ ਦਿੰਦਾ। ਰਾਵਣ ਜਿਹੜਾ ਬਦੀ ਦਾ ਪ੍ਰਤੀਕ ਹੈ। ਇਹ ਠੀਕ ਹੈ ਕਿ ਅਸੀਂ ਕਿਸੇ ਦੀ ਇਤਿਹਾਸਕ ਗੱਲ ਨੂੰ ਜਾਂ ਕਿਸੇ ਦੀ ਆਸਥਾ ਨੂੰ ਛੇੜਛਾੜ ਕਰਨ ਦਾ ਸਾਡਾ ਮਤਲਬ ਨਹੀਂ ਹੈਗਾ। ਸਾਡਾ ਮਤਲਬ ਤੇ ਸੇਧ ਲੈਣਾ ਹੈ। ਇੱਕ ਸੰਕੇਤ ਦਿੱਤਾ ਮਹਾਰਾਜ ਨੇ ਕਿ ਜਿਸ ਤਰ੍ਹਾਂ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਨੂੰ ਲੁੱਟ ਲਿਆ, ਦੈਂਤਾਂ ਨੂੰ ਖਤਮ ਕੀਤਾ, ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਉਹ ਸਰੀਰ ਰੂਪੀ ਲੰਕਾ ਨੂੰ ਜਿੱਤ ਲੈਂਦਾ ਹੈ। ਜਿਵੇਂ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ, ਇਸ ਤਰ੍ਹਾਂ ਗੁਰਮੁਖ ਆਪਣੇ ਮਨ ਰੂਪੀ ਸੱਪ ਨੂੰ ਮਾਰ ਕਾਬੂ ਕਰ। ਫਿਰ ਧਿਆਨ ਦਿਓ, ਬੜੀ ਸਿਧਾਂਤਕ ਪੌੜੀ ਹੈ, ਇਹਦੀ ਕਿ ਗੱਲ ਨੂੰ ਸਮਝਣ ਦਾ ਯਤਨ ਕਰ। ਗੁਰਮੁਖ ਬੰਦੇ ਉਹ ਸੇਤ ਵਿਧਾਤੇ, लंका लूटी दैत संताप है। रामचंद्र मार्यो एह रावण भेद पवीखण गुरमुख पर चाय। हम पवीखण का नाम भी तुसी जानते हो, ये रावण का भाई सी। इहदे विचार रावण वर्गे नहीं सन। इन्हें श्री रामचंद्र जी नूं सारा भेद दे दिता ते उस भेद दे मिलन करके उन्हां दा काम सौखा हो गया। इसी तरह गुरमुख जिहड़ा है, जिहड़ा आप गुरु नाल जुड़िया होया है, वह सानू भेद दिंदा, रस्ता दिंदा, समझाउंदा है वी ऐं करिया करो, ऐं करिया करो, ऐं करिया करो। वह भेद मिलन दे नाल असी इस शरीर रूपी लंका विचों मन रूपी सप नूं मारन च कामयाब हो सकते। फिर ध्यान दिओ, भेद बवीखण गुरमुख पर चायन। गुरमुख सायर पाहण तारे। सायर कहिंदे ने समुंदर, सायर दे रारे नूं सियारी है। तुहानूं पता है कि श्री रामचंद्र जी ने पत्थरां दा पुल बनाया सी और किवें उतारे सन, यह भी तुसी किसे ना किसे रूपे जानदे हो। उहदे ते राम दा नाम लिख के पत्थर छड़ दिते तर गए। इसे तरह परमेश्वर दा नाम जप के पत्थरां वर्गे जिहड़े जीव हन वह भी तर जांदे। असीं छोटे हुंदे पढ़िया करदे सां, पशु तर गए, प्रेत तर जाणगे बाबा तेरी बाणी सुन के। जिन्हां मनुखां दी बिरती पशुआं वर्गी है, जिन्हां मनुखां दी बिरती प्रेतां वर्गी है, जे वह बाणी नाल जुड़ जाणगे वह भी तर जाणगे। तो गुरमुख सायर पाहण तारे, गुरमुख कोट तीस उधारी। गुरमुख जिहड़ा आप गुरु दे राह ते तुरदा है, कोट कोट शब्द गुरबाणी के तीन रूपां विच आउंदा है। एक कोट आउंदा है टैंके नूं सियारी नाल, एक कोट आउंदा है टैंके नूं औंकड़ नाल, एक कोट आउंदा है टैंका मुक्ता। जिहड़ा कोट टैंके नूं सियारी नाल, इहदा अर्थ है करोड़। जिहड़ा कोट टैंके नूं औंकड़ नाल आउंदा है, उहदा अर्थ है किला। लंका सा कोट समुद्र सी खाई। ते जे कोट दा टैंका औंकड़ हट जाए फिर वह पलूरल बहुवचन बन जाता है। जिन गढ़ कोट की ये कंचन के छोड़ गया सो राम। तो गुरमुखा ने कोट तैतीस उधारे, पाप तैतीस करोड़ अनेक जीवां का उधार किया परमेश्वर के नाम नाल जोड़ के। हुण तुसी अखरी अर्थ सुन लें। इहदे विच क्योंकि संकेतक तौर पर श्री रामचंद्र जी का नाम, रावण का नाम, लंका का नाम, दैंता का नाम आया, पर इहनू टुकाउणा है इस शरीर ते। शरीर एक लंका है, लंका विच मन रूपी रावण है, इहनू काबू करना है ते गुरु की सिख्या नाल सब कुछ हो जाए। फिर ध्यान दिओ, गुरमुख बंधिओ सेत बिधाते, लंका लूटी दैत संतापे, मार रामचंद मार्यो एह रावण, भेद पवीखण गुरमुख पर चायन। गुरमुख सायर पाहण तारे, गुरमुख कोट तीस उधारे। लो हुण असी 41 नंबर पौड़ी का पाठ करांगे। ध्यान देना, स्क्रीन ते भी देखना ते कन मेरे वल रखना, ते बोलन विच संकोच ना करिया करो। जेड़ा गुरमुख बन जाएगा, जेड़ा गुरु दे दसे राह ते चलेगा, उन्हूं की प्राप्त होवेगा। गुरु नानक पातशाह फरमांदे ने, जोगियो तुसी तां एवें कमले फिरदे, घर छड्ड दिता, ਸਿਰ ਚ ਸੁਆਹ ਪਾ ਲਈ, ਜਟਾ ਬਣਾ ਲਈਆਂ, ਯੇ ਕਰ ਵੋ, ਇਹਦੀ ਕੀ ਲੋੜ ਹੈ? ਗੁਰੂ ਦੇ ਦੱਸੇ ਰਾਹ ਤੇ ਚੱਲੋ। ਗੁਰਮੁਖ ਚੂਕੈ ਆਵਣ ਜਾਣ, ਗੁਰਮੁਖ ਦਰਗਾਹ ਪਾਵੇ ਮਾਣ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਦਰਗਾਹ ਸਿਫਤ ਸਮਾਏ, ਨਾਨਕ ਗੁਰਮੁਖ ਬੰਧ ਨਾ ਪਾਏ। ਤੋ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ, ਚੁੱਕੇ ਦਾ ਮਤਲਬ ਹੈ ਖਤਮ ਹੋ ਜਾਏਗਾ ਉਹਦਾ ਆਵਣ ਜਾਣ, ਜੰਮਣ ਮਰਨ ਪਟਕਣਾ ਖਤਮ ਹੋ ਜਾਏਗਾ। ਗੁਰਮੁਖ ਚੁੱਕੇ ਆਵਣ ਜਾਣ, ਗੁਰਮੁਖ ਦਰਗਾਹ ਪਾਵੇ ਮਾਨ। ਇਹਨੂੰ ਆਮ ਮੈਂ ਦੇਖਿਆ ਕਿ ਪ੍ਰੇਮੀ ਦਰਗਾਹ ਬੋਲਦੇ, ਇਹ ਪੱਕ ਗਿਆ ਸ਼ਬਦ ਦਰਗਾਹ ਹੈ। ਦੱਦਾ ਰਾਰਾ ਗੱਗਾ ਕੋਈ ਮਾਤਰਾ ਵੀ ਨਹੀਂ ਲੱਗੀ ਹੋਈ, ਪਰ ਅਸੀਂ ਉਹਨੂੰ ਧੱਕੇ ਨਾਲ ਦਰਗਾਹ ਬਣਾ ਦਿੰਦੇ। ਇਹ ਹੈ ਦਰਗਾਹ, ਜਿਹੜਾ ਪਰਮਾਤਮਾ ਦੀ ਦਰਗਾਹ ਵਿੱਚ ਵੀ ਉਸਨੂੰ ਮਾਣ ਮਿਲਦਾ, ਉਹਦਾ ਸਤਿਕਾਰ ਹੁੰਦਾ, ਜਿਹੜਾ ਗੁਰੂ ਦੇ ਦੱਸੇ ਅਨੁਸਾਰ ਚੱਲੇ। ਕਈ ਵਾਰ ਕਈ ਗੁਰਮੁਖ ਜਿਨ੍ਹਾਂ ਦੇ ਜੀਵਨ ਤੋਂ ਅਸੀਂ ਜਾਣੂ ਹੁੰਦੇ ਹਾਂ, ਫਿਰ ਉਹਨਾਂ ਦੇ ਅਕਾਲ ਚਲਾਣੇ ਸਮੇਂ ਸ਼ਬਦ ਪੜ੍ਹਦੇ ਹਾਂ, ਗੁਰਮੁਖ ਜਨਮ ਸਵਾਰ ਦਰਗਾਹ ਚੱਲੇ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲੇ। ਕਿਉਂਕਿ ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਉਹਨਾਂ ਨੇ ਆਪਣਾ ਜੀਵਨ ਵਾਹਿਗੁਰੂ ਦੀ ਰਜ਼ਾ ਵਿੱਚ ਬਤੀਤ ਕੀਤਾ। ਤੋ ਗੁਰਦੇਵ ਕਹਿੰਦੇ ਨੇ, ਗੁਰਮੁਖ ਚੁੱਕੈ ਆਵਣ ਜਾਣ, ਗੁਰਮੁਖ ਦਰਗਾਹ ਪਾਵੇ ਮਾਨ, ਗੁਰਮੁਖ ਖੋਟੇ ਖਰੇ ਪਛਾਣ। ਗੁਰਮੁਖ ਨੂੰ ਇੰਨੀ ਸਮਝ ਆ ਜਾਂਦੀ ਹੈ ਕਿ ਉਹ ਖੋਟੇ ਤੇ ਖਰੇ ਦੀ ਪਛਾਣ ਕਰ ਲੈਂਦਾ ਵੀ ਆਹ ਕੰਮ ਠੀਕ ਹੈ, ਆਹ ਕੰਮ ਗਲਤ ਹੈ। ਜਿਵੇਂ ਜਿਹੜਾ ਪਾਰਖੂ ਹੁੰਦਾ ਨਾ, ਪਾਰਖੂ, ਉਹਨੂੰ ਤੁਸੀਂ ਭਾਵੇਂ ਕਿਤਨੀ ਗੜਬੜ ਕਰਕੇ ਖਰੇ ਸਿੱਕਿਆਂ ਵਿੱਚ ਖੋਟਾ ਪਛਾਣ ਪਾ ਕੇ ਦੇ ਦਿਓ, ਉਹ ਫਟ ਪਛਾਣ ਲੈਂਦਾ। ਮੈਨੂੰ ਤੁਹਾਨੂੰ ਤੇ ਲੱਗ ਜਾਂਦਾ ਟਪਲਾ, ਪਰ ਜਿਹੜੇ ਬੈਂਕਾਂ ਵਾਲੇ ਨੇ ਉਹਦੇ ਇੱਕ ਮਿੰਟ ਹੀ ਦੱਸ ਦਿੰਦੇ ਆ ਨੋਟ ਖੋਟਾ ਹੈ, ਉਸਲ ਕੱਢ ਦਿੰਦੇ। ਇਸੇ ਤਰ੍ਹਾਂ ਗੁਰਮੁਖ ਨੂੰ ਗੁਰੂ ਦੀ ਸੰਗਤ ਕਰਕੇ ਇਤਨੀ ਵਿਵੇਕ ਬੁੱਧੀ ਆ ਜਾਂਦੀ ਹੈ ਕਿ ਉਹਨੂੰ ਹਰ ਕੰਮ ਵਿੱਚ ਪਤਾ ਲੱਗ ਜਾਂਦਾ ਵੀ ਇਹ ਖੋਟਾ ਹੈ ਖਰਾ, ਉਹ ਖੋਟੇ ਵਾਲੇ ਪਾਸੇ ਜਾਂਦਾ ਹੀ ਨਹੀਂ। ਤੋ ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿਜ ਧਿਆਨ। ਸਹਿਜ ਇੱਕ ਅਵਸਥਾ ਹੈ, ਜਿਸ ਸਹਿਜ ਦੇ ਜੱਜੇ ਨੂੰ ਸਿਆਰੀ ਹੈ, ਅਡੋਲਤਾ, ਉਹਦਾ ਧਿਆਨ ਸਹਿਜ ਅਵਸਥਾ ਵਿੱਚ ਟਿਕ ਜਾਂਦਾ, ਉਹਨੂੰ ਫਿਰ ਵਿਸ਼ੇਸ਼ ਕੋਈ ਯਤਨ ਕਰਨ ਦੀ ਲੋੜ ਨਹੀਂ ਪੈਂਦੀ। ਉਹ ਆਪਣੀ ਕਿਰਤਕਾਰ ਵੀ ਕਰੀ ਜਾਂਦਾ ਤੇ ਪਰਮੇਸ਼ਵਰ ਦਾ ਨਾਮ ਵੀ ਜਪੀ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸਾਡੀ ਸਹਾਇਤਾ ਤੇ ਬੜੀ ਕੀਤੀ ਹੈ, ਪਰ ਹੁਣ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ ਤੇ ਭਾਈ ਗੁਰਦਾਸ ਜੀ ਨੂੰ ਤੇ ਕੋਈ ਵਿਰਲਾ ਹੀ ਪੜ੍ਹਦਾ ਹੋਵੇ। ਭਾਈ ਸਾਹਿਬ ਨੇ ਸਾਨੂੰ ਹਰ ਗੱਲ ਸਮਝਾਈ, ਇਸੇ ਲਈ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੂੰਜੀ ਵੀ ਕਿਹਾ। ਜਿਹੜੀ ਗੱਲ ਗੁਰਬਾਣੀ ਵਿੱਚੋਂ ਸਾਨੂੰ ਨਾ ਸਮਝ ਆਵੇ, ਜਿਵੇਂ ਪੂੰਜੀ ਜੰਦਰੇ ਨੂੰ ਖੋਲ ਦਿੰਦੀ ਹੈ, ਇਸ ਤਰ੍ਹਾਂ ਖੋਲ ਦਿੰਦੀ। ਉਹਨਾਂ ਨੇ ਸਹਿਜ ਅਵਸਥਾ ਬਾਰੇ ਬੜੇ ਸੁੰਦਰ ਬਚਨ ਕਹੇ, ਕਹਿੰਦੇ ਗੁਰਮੁਖ ਸੋਈ ਸਹਿਜ ਸਮਾਵੇ, ਗੁਰਮੁਖ ਸਾਰੇ ਨਹੀਂ ਬੋਲੇ ਕਿਉਂਕਿ ਧਿਆਨ ਨਹੀਂ ਆਇਆ। ਧਿਆਨ ਜਦੋਂ ਤੁਹਾਡਾ ਜੁੜ ਜਾਏਗਾ ਫਿਰ ਤੁਸੀਂ ਸੱਜੇ ਖੱਬੇ ਨਹੀਂ ਦੇਖੋਗੇ, ਫਿਰ ਤੁਸੀਂ ਆਪਣੀ ਵਾਰੀ ਦੀ ਸੰਭਾਲ ਕਰੋਗੇ। ਗੁਰਮੁਖ ਸੋਈ ਸਹਿਜ ਸਮਾਵੇ, ਹਉ ਤਿਸ ਕੋਲ ਕੁਮਾਇਆ, और मत हृदय गरीबी आवे। हाँ इस कोल कुमाया पर नारी दे नेड़ न जावे। हाँ तिस कोल कुमाया पर दरबे नू हथ ना लावे। हाँ तिस कोल कुमाया पर निंदा सुन आप हटावे। हाँ तिस कोल कुमाया सतगुर दा उपदेश कमावे। हाँ तिस कोल कुमाया थोड़ा समय थोड़ा ही खावे। गुरमुख सोई सहज समावे। देखो भाई साहब ने साड़ी सहायता की तो गुरु नानक सच्चे पातशाह फरमांदे ने जेड़ा गुरु दे दसे राह ते चलदा है पहली बात है कि उसका आना जाना पटकना मुक जाती है। ओनू वाहगुरु की दरगाह विच मान मिलदा है। ओनू खोटे खरे की पछाण हो जाती है और उसका ध्यान सहजे ही उस परमात्मा नाल जुड़ जाता है। एक गुरमुख दरगाह सिफत समाए। सिफत समाए सिफत करके सिफत द्वारा गुरु नानक दे घर विच सब तो सौखा तरीका है कि उस परमात्मा की सिफत सलाह करो। गुरु अमरदास जी ते फरमांदे ने हौ वारी जियो वारी पढ़ बुझ मनम सामने। हौ वारी जियो वारी गुण कह गुणी समावने। ये जरा कीर्तन करना है कीर्तन सुनना है ये सिर्फ सलाह है। ते जेड़ा सिर्फ सलाह करेगा वो हौली हौली अभ्यास करके समाए एकमिक हो जाएगा उदा रूप बन जाएगा। फिर पातशाह ने नानक गुरमुख बंद न पाए। इथे बंद धे नू औंकड़ है उन्हों कोई विकारां दी रोक नहीं लगती। पावो विकारां वाले पासे जांदा ही नहीं। विकार उहदे राह विच रुकावट बनदे ही नहीं। फिर करो कृपा गुरमुख चूकै आवण जान। गुरमुख दरगाह पावै मान। देखो जे एक दी गल होवेगी ते पाव है बहुतियां दी गल होवेगी ते पाव है। असीं दोवां नूं इक्को जिहा ही पढ़दे हां। देखो इहदे स्पैलिंग ने पप्पे नूं पा करना बब्बे नूं वैद लावां पाव है। जिहड़ा गुरु दे दसे राह ते चलेगा उह दरगाह विच माण पावे। जे बहुतियां दी गल होवेगी ते पाव है। गुरमुख दरगाह पावै मान। गुरमुख खोटे खरे पछाण। गुरमुख लागे सहज ध्यान। गुरमुख दरगाह सिफत समाए। परमात्मा की सिफत करके रोज तुसी जपजी साहब पढ़ते हो। पातशाह कहने जिसनु बख्शे सिफत सलाह नानक पातशाही पातशाह। वो पातशाह का पातशाह है जिसनु परमात्मा ने अपनी सिफ सलाह दिती। जेड़ा उठद्या पैंद्या तुरद्या फिरद्या वाहिगुरु तेरा शुक्र है वाहिगुरु तेरा शुक्र है उहदे विच कदे हंकार आंदा ही नहीं। और वो इस तरीके दे नाल उस परमात्मा नाल एकमिक हो जांदा है। ते नानक ਗੁਰਮੁਖ ਬੰਧ ਨਾ ਪਾਏ। ਦੇਖੋ ਇਹ ਸ਼ਬਦ ਬੰਧ ਦਾ ਮਤਲਬ ਹੈ ਰੋਕ। ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਸੁਖਮਨੀ ਸਾਹਿਬ ਪੜ੍ਹਨ ਵਾਲੇ ਬੜੇ ਬੜੇ ਪ੍ਰੇਮੀ ਵੀ ਇਸ ਉਲਝਣ ਵਿਚ ਨੇ, ਉਹ ਜੀ ਬੰਧਨ ਪਾਏ ਕਿ ਬੰਧ ਨਾ ਪਾਏ। ਉੱਥੇ ਸ਼ਬਦ ਹੈ ਲੱਖ ਕਰੋੜੀ ਬੰਧ ਨਾ ਪਰੇ, ਬੰਧਨ ਨਹੀਂ ਹੈ। ਅਸੀਂ ਉਹਨੂੰ ਨਿਰਣਾ ਕਰਨ ਵਾਲੇ ਪਾਸੇ ਤੁਰਦੇ ਹੀ ਨਹੀਂ, ਫਿਰ ਫਸੇ ਰਹਿੰਦੇ। ਉਹਦੇ ਬੰਧ ਇਸ ਲਈ ਹੈ ਕਿ ਧੱਦੇ ਨੂੰ ਔਂਕੜ ਹੈ, ਉਹਦੀ ਤ੍ਰਿਸ਼ਨਾ ਨੂੰ ਲੱਖਾਂ ਕਰੋੜਾਂ ਰੁਪਏ ਇਕੱਠੇ ਹੋ ਜਾਣ ਫਿਰ ਵੀ ਨਹੀਂ ਬੰਧ ਰੋਕ ਲੱਗਦੇ। ਇੱਥੇ ਬੰਧ ਦਾ ਮਤਲਬ ਹੈ ਰੋਕ। ਪਰਮਾਤਮਾ ਦਾ ਨਾਮ ਜਪਣ ਵਾਲਾ ਜਾਂ ਗੁਰੂ ਦੇ ਰਸੇ ਰਾਹ ਤੇ ਤੁਰਨ ਵਾਲਾ ਜਿਹੜਾ, ਉਹਦੇ ਰਸਤੇ ਵਿਚ ਕੋਈ ਵਿਕਾਰਾਂ ਦੁਆਰਾ ਰੁਕਾਵਟ ਨਹੀਂ ਪੈਦਾ, ਉਹ ਇਹਨਾਂ ਕਰਕੇ ਰੁਕਦਾ ਨਹੀਂ, ਭਾਵ ਅੱਠੇ ਪੈਰ ਜੁੜਿਆ ਅੱਗੇ ਚੱਲ। ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹਉ ਮੈਂ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤ ਊਤਮ ਹੋਏ, ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ। ਭਾਈ ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ ਜਾਂ ਚੱਲ ਰਿਹਾ ਹੈ, ਮਹਾਰਾਜ ਕਹਿੰਦੇ ਉਸ ਨੂੰ ਨਾਮ ਨਿਰੰਜਨ ਪਾਏ। ਨਿਰੰਜਨ ਪਰਮਾਤਮਾ ਦਾ ਇੱਕ ਸਿਫਾਤੀ ਨਾਮ ਹੈ, ਜਿਹੜਾ ਰੋਜ਼ ਤੁਸੀਂ ਪੜ੍ਹਦੇ ਹੋ ਕਈ ਵਾਰ ਬਾਣੀ ਚੋਂ, ਐਸਾ ਨਾਮ ਨਿਰੰਜਨ ਹੋਏ। ਪਰ ਉਹਦਾ ਉਚਾਰਨ ਵੀ ਅਸੀਂ ਠੀਕ ਨਹੀਂ ਕਰਦੇ, ਕੋਈ ਪੜ੍ਹਦਾ ਨਿਰੰਜਨ, ਕੋਈ ਪੜ੍ਹਦਾ ਨਿਰੰਜਨ, ਨਹੀਂ ਨਿਰੰਜਨ, ਨਿਰਅੰਜਨ। ਅੰਜਨ ਕਹੀਏ ਸੁਰਮਾ, ਸੁਰਮਾ ਕਹੀਏ ਕਾਲਖ, ਕਾਲਖ ਕਹੀਏ ਮਾਇਆ। ਜਿਹੜਾ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ ਸੋ ਕਹੀਏ ਨਿਰੰਜਨ। ਗੁਰਮੁਖ ਨੂੰ ਗੁਰੂ ਦੀ ਸੰਗਤ ਕਰਕੇ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ, ਗੁਰਮੁਖ ਨਾਮ ਨਿਰੰਜਨ ਪਾਏ। ਤੇ ਫਿਰ ਗੁਰਮੁਖ ਹਉਮੈ ਸ਼ਬਦ ਜਗਾਏ, ਹਉਮੈ ਆਉਂਦੀ ਸਾਰਿਆਂ ਨੂੰ ਹੈ, ਇਹ ਘੇਰਾ ਪਾਉਂਦੀ ਹੈ, ਪਰ ਗੁਰਮੁਖ ਜਿਹੜਾ ਹੈ ਉਹ ਸ਼ਬਦ ਦੁਆਰਾ, ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਸ਼ਬਦ ਦੀ ਵਿਚਾਰ ਕਰਕੇ ਉਹ ਹਉਮੈ ਨੂੰ ਸਾੜ ਦਿੰਦਾ। ਰੋਜ਼ ਤੁਸੀਂ ਪੜ੍ਹਦੇ ਹੋ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਕਰ ਸਾਧੂ ਅੰਜੁਲੀ, ਪੁੰਨ ਵੱਡਾ ਹੈ ਕਰ ਡੰਡੋਤ, ਪੁੰਨ ਵੱਡਾ ਹੈ। ਗੁਰੂ ਸੰਗਤ ਵਿੱਚ ਆਉਣਾ, ਸੀਸ ਨਵਾਉਣਾ, ਮੱਥਾ ਟੇਕਣਾ। ਮੈਨੂੰ ਇੱਕ ਘਟਨਾ ਯਾਦ ਹੈ, ਕਲਗੀਆਂ ਵਾਲੇ ਪਾਤਸ਼ਾਹ ਦਾ ਦਰਬਾਰ ਲੱਗਾ ਸੀ, ਇੱਕ ਮੁਸਲਮਾਨ ਫਕੀਰ ਆਇਆ, ਮਹਾਰਾਜ ਨੇ ਉਹਨੂੰ ਆਪਣੇ ਕੋਲ ਬਿਠਾ ਲਿਆ, ਬੜਾ ਆਦਰ ਕੀਤਾ। ਸੰਗਤ ਆ ਰਹੀ ਸੀ, ਮੱਥਾ ਟੇਕ ਰਹੀ ਸੀ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਬਾਣੀ ਵਿੱਚ ਪੜ੍ਹਿਆ ਹੈ, ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ, ਇਹ ਜਿਹੜੇ ਮੱਥਾ ਟੇਕ ਰਹੇ ਨੇ ਇਹਨਾਂ ਨੂੰ ਕੀ ਮਿਲੇਗਾ, ਜੇ ਲੇਖ ਤੇ ਮਿਟਣਾ ਹੀ ਨਹੀਂ। ਗੁਰਬਾਣੀ ਦਾ ਵਾਕ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿਣਗੇ ਪੀਰ ਜੀ ਗੁਰਬਾਣੀ ਵਿੱਚ ਕੁਝ ਵੀ ਗਲਤ ਨਹੀਂ ਲਿਖਿਆ, ਪਰ ਤੁਸੀਂ ਕਦੇ ਮੋਹਰ ਦੇਖੀ ਹੈ, ਮੋਹਰ ਸਟੈਂਪ ਸੀਲ, ਉਹਦੇ ਅੱਖਰ ਹਮੇਸ਼ਾ ਉਲਟੇ ਹੁੰਦੇ, ਪਰ ਜਦੋਂ ਕਾਗਜ਼ ਦੀ ਛਾਤੀ ਤੇ ਲਾਓ ਤੇ ਉਲਟੇ ਸਿੱਧੇ ਹੋ ਜਾਂਦੇ। ਜਦੋਂ ਕੋਈ ਭਾਵਨਾ ਨਾਲ ਅੰਦਰੋਂ ਨਿਰਹੰਕਾਰ ਹੋ ਕੇ ਗੁਰੂ ਦੇ ਅੱਗੇ ਮੱਥਾ ਟੇਕਦਾ ਨਾ, ਉਹਦੀਆਂ ਉਲਟੀਆਂ ਲਕੀਰਾਂ ਵੀ ਸਿੱਧੀਆਂ ਹੋ ਜਾਂਦੀਆਂ। ਕਹਿਣ ਦਾ ਮਤਲਬ ਜੇ ਕੋਈ ਗੁਰੂ ਨਾਲ ਇਸ ਤਰ੍ਹਾਂ ਭਾਵਨਾ ਸਹਿਤ ਜੁੜੇ, ਫਿਰ ਉਹਦੇ ਅੰਦਰੋਂ ਹਉਮੈ ਮੁੱਕ ਜਾਂਦੀ। ਉਹਨੂੰ ਭਾਵੇਂ ਕੋਈ ਕਿਤਨਾ ਵਡਿਆਏ, ਕਿਤਨਾ ਉਹ ਕਹਿੰਦਾ ਸਭ ਗੁਰੂ ਦੀ ਵਡਿਆਈ ਹੈ, ਫੜੋ ਗੁਰੂ, ਆਪਣੇ ਗੁਰੂਆਂ ਦਾ ਜੀਵਨ ਪੜਨ ਦੀ ਲੋੜ ਹੈ। ਗੁਰੂ ਅਮਰਦਾਸ ਜੀ ਤੇ ਬਖਸ਼ਿਸ਼ ਕਰ ਰਹੇ ਸਨ ਗੁਰੂ ਰਾਮਦਾਸ ਜੀ ਤੇ ਗੁਰੂ ਰਾਮਦਾਸ ਜੀ ਕੀ ਕਹਿ ਰਹੇ ਸਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਕਦੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ। ਆਖਿਆ ਤੁਹਾਡੀ ਵਡਿਆਈ, ਮੈਂ ਤਾਂ ਯਤੀਮ ਸਾਂ, ਮੇਰੀ ਤਾਂ ਕਿਸੇ ਨੇ ਬਾਂਹ ਹੀ ਨਹੀਂ ਫੜੀ, ਮੈਨੂੰ ਤਾਂ ਕਿਸੇ ਸਕੇ ਸ਼ਰੀਕ ਨੇ ਕਿਸੇ ਨੇ ਓਟਿਆ ਹੀ ਨਹੀਂ, ਵੀ ਕੋਈ ਗੱਲ ਨਹੀਂ ਜੇਠਾ ਤੇਰੀ ਮਾਤਾ ਪਿਤਾ ਮਰ, ਕੋਈ ਗੱਲ ਨਹੀਂ, ਅਸੀਂ ਬੈਠੇ ਹਾਂ, ਕਿਸੇ ਨੂੰ ਬਾਂਹ ਹੀ ਨਹੀਂ ਫੜੀ। ਨਾਨੀ ਲੈ ਆਈ, ਧੰਨ ਗੁਰੂ ਅਮਰਦਾਸ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ ਤੇ ਅੱਜ ਗੁਰੂ ਰਾਮਦਾਸ ਜੀ ਕੀ ਬਣ ਗਏ ਨੇ, ਕਿੱਥੇ ਪਹੁੰਚ ਗਏ ਨੇ। ਬਸ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਤੇ ਗੁਰਮੁਖ ਜਿਹੜਾ ਹੈ ਉਹ ਸ਼ਬਦ ਦੀ ਵਿਚਾਰ ਕਰਕੇ ਆਪਣੇ ਅੰਦਰੋਂ ਹੋਮੇ ਨੂੰ ਸਾੜ ਦੇ। ਵੱਡੀ ਤੋਂ ਵੱਡੀ ਪਦਵੀ ਹੁਣ ਗੁਰੂ ਰਾਮਦਾਸ ਜੀ ਤੋਂ ਵੱਡਾ ਕੌਣ ਹੈ? ਲੱਖਾਂ ਲੋਕ ਲੰਗਰ ਵਿੱਚ ਪ੍ਰਸ਼ਾਦ ਛੱਡਦੇ ਨੇ ਤੇ ਕੀ ਕਹਿੰਦੇ ਨੇ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ। ਹੋਰ ਗਲੀਆਂ ਬਾਜ਼ਾਰਾਂ ਵਿੱਚ ਧੰਨ ਗੁਰੂ ਰਾਮਦਾਸ ਹੋ ਰਹੀ ਹੈ। ਪਰ ਉਹਨਾਂ ਨੇ ਕੀ ਆਖਿਆ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ। ਇਸ ਤਰ੍ਹਾਂ ਸਿੱਖ ਨੂੰ ਵੱਡੀ ਤੋਂ ਵੱਡੀ ਵਡਿਆਈ ਮਿਲ ਜਾਏ, ਉਹ ਕਹਿੰਦੇ ਨਹੀਂ ਇਹ ਸਭ ਗੁਰੂ ਦੀ ਵਡਿਆਈ। ਤੋ ਗੁਰਮੁਖ ਹੋਮੇ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ। ਗੁਰਮੁਖ ਜਿਹੜਾ ਹੈ ਉਹ ਤਾਂ ਹਮੇਸ਼ਾ ਹਰ ਹਾਲਤ ਵਿੱਚ ਸੱਚੇ ਦੇ ਗੁਣ ਗਾਏਗਾ, ਇਹ ਸਭ ਉਹਦੀ ਵਡਿਆਈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹਨਾਂ ਚਾਹੇ। ਬਸ ਇਸ ਤਰ੍ਹਾਂ ਗੁਣ ਗਾਉਂਦਾ ਗਾਉਂਦਾ ਫਿਰ ਗੁਰਮੁਖ ਸਾਚੇ ਰਹਿ ਸਮਾਏ, ਗੁਰਮੁਖ ਸਾਚੇ ਰਹਿ ਸਮਾਏ। ਦੇਖੋ ਮੈਂ ਇਸ ਲਈ ਜ਼ੋਰ ਦੇਣਾ, ਅੱਜ ਸਾਹਿਬ ਪ੍ਰੀਤ ਮਹਿੰਦਰ ਸਿੰਘ ਜੀ ਦੇ ਉਦਮ ਨਾਲ ਕਹਿ ਲਓ ਜਾਂ ਗੁਰੂ ਦੀ ਕਿਰਪਾ ਨਾਲ ਇੱਕ ਸਮਾਗਮ ਜਿਹਾ ਹੋ ਗਿਆ। ਭਾਈ ਬੀਬੀਆਂ ਜਪਜੀਤ ਸਾਹਿਬ ਪੜ੍ਹਦੀਆਂ ਨੇ, ਸੁਖਮਨੀ ਸਾਹਿਬ ਪੜ੍ਹਦੀਆਂ, ਕੋਈ ਪੁੱਛੋ ਤਾਂ ਇੱਕ ਬੀਬਾ ਜੀ ਕਹਿੰਦੇ ਨੇ ਜੀ ਇਹ ਲਗਾ ਮਾਤਰਾ ਮੈਨੂੰ ਤੇ ਸਮਝ ਨਹੀਂ ਆਉਂਦੀਆਂ, ਇੱਕ ਲਾਂ ਦੋ ਲਾਂ ਦਾ ਕੀ। ਮੈਂ ਕਿਹਾ ਆਹ ਫਰਕ ਹੈ, ਮੈਂ ਮਸਾਲਾਂ ਵੀ ਦਿੱਤੀਆਂ ਵੀ ਕੋਈ ਸਿੱਖ ਪਾਠ ਕਰ ਰਿਹਾ ਸੀ ਤੇ ਉਹ ਪੜ੍ਹ ਰਿਹਾ ਸੀ, ਕਰਤੇ ਕੀ ਮਿਲ ਕਰਤਾ ਜਾਣੇ ਕੇ ਜਾਣੇ ਗੁਰਸੂਰਾਂ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਨਾਰਾਜ਼ਗੀ ਪ੍ਰਗਟ ਕੀਤੀ। ਆਖਿਆ ਸਿੱਖ ਨੂੰ ਤਾੜਨਾ ਕਰੋ, ਹੁਣ ਕਿਸੇ ਬਾਣੀ ਪੜ੍ਹਨ ਵਾਲੇ ਨੂੰ ਤਾੜਨਾ ਕਰੋ ਤੇ ਉਹਨੂੰ ਚੰਗਾ ਨਹੀਂ ਨਾ ਲੱਗਦਾ। ਉਹ ਮਹਾਰਾਜ ਕੋਲ ਚਲਾ ਜਾਂਦਾ, ਮਹਾਰਾਜ ਮੈਂ ਪਾਠ ਕਰ ਰਿਹਾ ਸੀ ਮੈਨੂੰ ਇਹ ਗੁੱਸੇ ਹੋਇਆ, ਮੈਨੂੰ ਦੱਸਿਆ ਜਾਏ। ਕਹਿੰਦੇ ਤੂੰ ਪਾਠ ਤੇ ਕਰ ਰਿਹਾ ਸੀ ਪਰ ਤੂੰ ਗਲਤ ਕਰ ਰਿਹਾ ਸੀ, ਉੱਥੇ ਲਿਖਿਆ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਤੂੰ ਪੜ੍ਹ ਰਿਹਾ ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ, ਫਰਕ ਕਿੰਨਾ ਕੁ ਪਿਆ, ਇੱਕ ਲਾਂ ਦਾ ਪਿਆ, ਪਰ ਇੱਕ ਲਾਂ ਦੇ ਘਟਣ ਵਧਣ ਦੇ ਨਾਲ ਅਰਥਾਂ ਦਾ ਨਰਤ ਹੋ ਗਿਆ। ਉੱਥੇ ਲਿਖਿਆ ਕਰਤੇ ਦੀ ਮਿਤ ਕਰਤਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ, ਜੇ ਤੂੰ ਕਹਿ ਰਿਹਾ ਕਰਤੇ ਦੀ ਮਿਤ ਕਰਤਾ ਜਾਣਦਾ ਗੁਰੂ ਸੂਰਮਾ ਕੀ ਜਾਣਦਾ, ਇੰਨਾ ਫਰਕ ਪੈਂਦਾ। ਧਿਆਨ ਦੇਖੋ ਗੁਰੂ ਪਾਤਸ਼ਾਹ ਕਹਿ ਰਹੇ ਨੇ ਜਿਹੜਾ ਗੁਰਮੁਖ ਹੈ ਉਹ ਸੱਚ ਹੈ ਰਹਿ ਸਮਾਏ, ਸੱਚੇ ਵਿੱਚ ਸਮਾਇਆ ਰਹਿੰਦਾ, ਉਹਦੇ ਕੋਲ ਵਿਹਲ ਨਹੀਂ ਹੈਗੀ ਗਲਤ ਗੱਲਾਂ ਕਰਨ ਦੀ, ਝੂਠੀਆਂ ਗੱਲਾਂ ਕਰਨ ਦੀ, ਨਿੰਦਿਆ ਵਿਹਲ ਹੀ ਨਹੀਂ ਹੈ। ਉਹ ਅੱਠੇ ਪੈਰ ਜੁੜਿਆ ਰਹਿੰਦਾ, ਉਹਦੀ ਅਵਸਥਾ ਇਹ ਬਣ ਜਾਂਦੀ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਦਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਵੇਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾ। ਉਹਨਾਂ ਕੋਲ ਵੇਲ ਨਹੀਂ ਗਲਤ ਗੱਲਾਂ ਕਰਨ। ਫਿਰ ਪਾਤਸ਼ਾਹ ਕਹਿੰਦੇ ਗੁਰਮੁਖ ਸਾਚ ਨਾਮ ਪਤ ਉਤਮ ਹੋਏ। ਹੁਣ ਦੇਖੋ ਇੱਥੇ ਸਾਚ ਦੇ ਚੱਚੇ ਨੂੰ ਸਿਆਰੀ ਹੈ, ਨਾਮ ਦੇ ਮੰਮੇ ਨੂੰ ਸਿਆਰੀ, ਹੁਣ ਇਹ ਉਚਾਰ ਨਹੀਂ ਕਰ ਸਕਦੇ ਤੁਸੀਂ, ਪਰ ਇਹ ਅਰਥਾਂ ਵਾਸਤੇ ਸੱਚੇ ਨਾਮ ਕਰਕੇ ਸਾਚ ਨਾਮ ਪਤ ਉਤਮ ਹੋਏ। ਉਹਨਾਂ ਦੀ ਇੱਜ਼ਤ ਦੂਜਿਆਂ ਤੋਂ ਜ਼ਿਆਦਾ ਹੋ ਜਾਂਦੀ ਹੈ। ਉੱਤਮ ਦਾ ਮਤਲਬ ਸ੍ਰੇਸ਼ਟ। ਹੁਣ ਪਤ ਅੱਖਰ ਵੀ ਗੁਰਬਾਣੀ ਚ ਤਿੰਨ ਰੂਪਾਂ ਵਿੱਚ ਆਉਂਦਾ, ਸਵੇਰੇ ਦੱਸਿਆ ਸੀ। ਪਤ ਇੱਜ਼ਤ ਲਈ ਵੀ ਆਉਂਦਾ, ਪਤ ਪਤੀ ਲਈ ਵੀ ਆਉਂਦਾ, ਪਤ ਵਰਤਨ ਲਈ ਵੀ ਆਉਂਦਾ, ਪਤ ਪੱਤਰਾਂ ਲਈ ਵੀ ਆਉਂਦਾ। ਉਚਾਰਨ ਪਤ ਰਹੇਗਾ ਪਰ ਮਾਤਰਾ ਲੱਗਣ ਤੇ ਹਟਣ ਦੇ ਨਾਲ ਅਰਥ ਬਦਲ ਜਾਂਦਾ। ਜਿਸ ਪਤ ਦੇ ਤੱਤੇ ਨੂੰ ਸਿਆਣੀ, ਉਹਦਾ ਅਰਥ ਹੈ ਇੱਜ਼ਤ ਪਤੀ। ਜੇ ਪਤ ਦੇ ਤੱਤੇ ਨੂੰ ਅਨਪੜ ਲੱਗ ਜਾਏ ਤੇ ਪਾਤਰ ਬਰਤਨ ਠੂਠਾ ਕਿੱਪੀ, ਤੇ ਜੇ ਪਤ ਤੱਤਾ ਮੁਕਤਾ ਹੋ ਜਾਏ ਤੇ ਪੱਤਰਾਂ ਦੀ ਗੱਲ ਹੈ ਦਰਖਤ। ਤੋ ਮਹਾਰਾਜ ਕਹਿੰਦੇ ਨੇ ਸਾਚ ਨਾਮ ਪਤ ਉਤਮ ਹੋਏ। ਗੁਰਮੁਖ ਨੂੰ ਸੱਚੇ ਨਾਮ ਜਪਣ ਕਰਕੇ ਉਹਦੀ ਪਤ ਉਤਮ ਹੋ ਜਾਂਦੀ। ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ। ਨਾਨਕ ਜੀ ਫਰਮਾਉਂਦੇ ਨੇ ਗੁਰਮੁਖ ਨੂੰ ਸਾਰੇ ਭਵਨਾਂ ਦੀ, ਸਾਰੀ ਦੁਨੀਆਂ ਦੀ ਸੋਝੀ ਹੋ ਜਾਂਦੀ, ਪਤਾ ਹੋ ਜਾਂਦਾ ਕਿੱਥੇ ਕੀ ਹੋ ਰਿਹਾ, ਕਦੋਂ ਕਿਵੇਂ ਹੋ ਰਿਹਾ ਸਭ ਪਤਾ। ਇਹ ਵੱਖਰੀ ਗੱਲ ਹੈ ਕਿ ਉਹ ਪ੍ਰਗਟ ਨਹੀਂ ਕਰਦੇ, ਉਹ ਜ਼ਾਹਰ ਨਹੀਂ ਕਰਦੇ, ਉਹ ਆਮ ਲੋਕਾਂ ਵਾਂਗੂ ਹੀ ਵਿਚਰਦੇ ਹਨ, ਪਰ ਉਹਨਾਂ ਨੂੰ ਪਤਾ ਸਭ ਕੁਝ। ਆਓ ਜੀ ਅੱਗੇ ਹੁਣ ਯੋਗੀਆਂ ਦਾ ਫਿਰ ਸਵਾਲ ਆਉਂਦਾ, ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਕੀਤਾ। ਕਮਣ ਮੂਲ ਕਮਣ ਮਤ ਵੇਲਾ, ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ, ਕਮਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ, ਇਸ ਕਥਾ ਕਾ ਦੇਹੇ ਵਿਚਾਰ, ਭਵ ਜਲ ਸ਼ਬਦ ਲੰਘਾਵਣ ਹਾਰ। ਕਿਉਂਕਿ ਕਈ ਵਾਰੀ ਮੈਨੂੰ ਪਤਾ ਹੈ ਕਿ ਆਮ ਪ੍ਰੇਮੀਆਂ ਨੂੰ ਮੁਸ਼ਕਲ ਆ ਜਾਂਦੀ, ਵੀ ਜਦੋਂ ਸਵਾਲ ਤੇ ਜਵਾਬ ਮਿਕਸ ਹੋ ਜਾਂਦਾ ਨਾ, ਫਿਰ ਥੋੜਾ ਜਿਹਾ ਉਲਝਣ ਪੈਦਾ ਹੁੰਦੀ। ਪਰ ਜੇ ਧੀਰਜ ਨਾਲ ਪੜ੍ਹੀਏ ਤੇ ਸਮਝ ਆ ਜਾਂਦਾ। ਯੋਗੀਆਂ ਨੇ ਪੁੱਛਿਆ ਕਮਣ ਮੂਲ, ਮੂਲ ਦਾ ਮਤਲਬ ਹੈ ਮੁੱਢ, ਕਮਣ ਮਤ ਵੇਲਾ, ਕਿਹੜੀ ਮਤ ਲੈਣ ਦਾ ਵੇਲਾ। ਇਹ ਮਤ ਅੱਖਰ ਵੀ ਗੁਰਬਾਣੀ ਚ ਕਈ ਰੂਪਾਂ ਵਿੱਚ ਆਉਂਦਾ, ਮਤ ਦਾ ਅਰਥ ਮਤ ਵੀ ਹੈ ਤੇ ਮਤ ਤੱਤੇ ਨੂੰ ਅੰਕੜ ਹੋਵੇ ਤੇ ਮਤਾਂ ਇਹ ਕੰਮ ਕਰੇ। ਜਦੋਂ ਇਹ ਕਿਹਾ ਜਾਂਦਾ ਨਾ ਕਿ ਭਾਈ ਤੂੰ ਇਹ ਮਤਾਂ ਇਹ ਕੰਮ ਕਰੇ, ਮਤਾਂ ਉੱਥੇ ਜਾਏ, ਉੱਥੇ ਮਤ ਦੇ ਤੱਤੇ ਨੂੰ ਅੰਕੜ ਹੋਏਗਾ, ਤੇ ਜਿੱਥੇ ਮਤ ਦਾ ਤੱਤਾ ਮੁਕਤਾ ਹੋਗਾ, ਮਤ ਮਤਾਂਤਰਾਂ ਦੀ ਗੱਲ ਹੈ। ਰੋਜ਼ ਤੁਸੀਂ ਪੜ੍ਹਦੇ ਸਵਈਆ ਪਾਏ ਗਏ, ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ, ਅਨੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ, ਉੱਥੇ ਮਤ ਮਤਾਂ ਦੀ ਗੱਲ ਹੈ। ਤੋ ਇਸ ਤਰ੍ਹਾਂ ਮਾਤਰਾ ਨੂੰ ਐਵੇਂ ਐਵੇਂ ਨਾ ਸਮਝੋ, ਇਹਨਾਂ ਦੀ ਬੜੀ ਕੀਮਤ ਹੈ। ਜੇ ਬਾਣੀ ਸ਼ੁੱਧ ਪੜ੍ਹਨੀ ਹੈ, ਜੇ ਬਾਣੀ ਦੇ ਅਰਥ ਸਮਝਣੇ ਨੇ, ਫਿਰ ਜ਼ਰੂਰ ਧਿਆਨ ਦੇਣਾ ਪਵੇਗਾ। ਤੂੰ ਸਿੱਧਾ ਨੇ ਪੁੱਛਿਆ ਕਮਣ ਮੂਲ ਕਮਣ ਮਤ ਵੇਲਾ, ਇਹ ਮੁੱਢ ਕੀ ਹੈ ਤੇ ਮਤ ਕਿਹੜੀ ਲੈਣ ਦਾ ਸਮਾਂ ਹੈ। ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ, ਤੁਹਾਡਾ ਗੁਰੂ ਕੌਣ ਹੈ ਜਿਸ ਦੇ ਤੁਸੀਂ ਚੇਲੇ ਹੋ। ਕਮਣ ਕਥਾ ਲੈ ਰਹੋ ਨਿਰਾਲੇ, ਇਸ ਦੁਨੀਆਂ ਤੋਂ ਤੁਸੀਂ ਕਿਵੇਂ ਨਿਰਲੇਪ ਰਹਿੰਦੇ ਹੋ, ਕਿਹੜੀ ਕਥਾ, ਕਿਹੜਾ ਗਿਆਨ, ਕਿਹੜਾ ਉਪਦੇਸ਼ ਤੁਹਾਨੂੰ ਮਿਲਿਆ। ਬੋਲੇ ਨਾਨਕ ਸੁਣੋ ਤੁਮ ਬਾਲੇ, ਨਾਨਕ ਜੀ ਬੋਲਦੇ ਨੇ, ਨਾਨਕ ਜੀ ਬੋਲਦੇ ਨੇ, ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਸੁਣੋ ਤੁਮ ਬਾਲੇ, ਹੇ ਬਾਲਕ ਸਾਨੂੰ ਦੱਸਣਾ ਕਰੋ, ਕਮਣ ਮੂਲ ਕਮਣ ਮਤ ਵੇਲਾ, ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ, ਕਮਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ। ਹੁਣ ਸੁਣੋ ਤੁਮ ਬਾਲੇ ਤੇ ਯੋਗੀਆਂ ਵੱਲੋਂ ਹੈ, ਬਾਲਕ ਦੱਸੋ ਤੇ ਨਾਨਕ ਜੀ ਅੱਗੋਂ ਬੋਲ ਕੇ ਦੱਸਦੇ। ਇਸ ਕਥਾ ਕਾ ਇਹ ਵਿਚਾਰ ਦੇ ਵਿਚਾਰ, ਇਸ ਕਥਾ ਦਾ ਸਾਨੂੰ ਵਿਚਾਰ ਸਮਝਾਓ, ਕਿਹੜੀ ਕਥਾ ਸਿੱਖ ਕੇ ਤੁਸੀਂ ਇਸ ਸੰਸਾਰ ਤੋਂ ਨਿਰਲੇਪ ਹੋਏ ਹੋ। ਲਓ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਪੰਕਤੀ ਜੀ ਸਮਝਾਤਾ, ਆਖਿਆ ਭਵ ਜਲ ਸ਼ਬਦ ਲੰਘਾਵਣ ਹਾਰ। ਇਹ ਜਿਹੜਾ ਸੰਸਾਰ ਰੂਪੀ ਭਵ ਜਲ ਹੈ, ਜਿਸ ਨੂੰ ਤਰਨਾ ਬੜਾ ਔਖਾ ਹੈ, ਮੈਂ ਤੁਸੀਂ ਸਾਰੇ ਘਬਰਾਉਂਦੇ ਹਾਂ ਵੀ ਕਿਵੇਂ ਤਰਾਂਗੇ। ਪਾਤਸ਼ਾਹ ਕਹਿੰਦੇ ਨੇ ਭਵ ਜਲ ਸ਼ਬਦ ਲੰਘਾਵਣ ਹਾਰ। ਇਹ ਜਿਹੜਾ ਸ਼ਬਦ ਦੀ ਵਿਚਾਰ ਹੈ ਤਥਾ ਸ਼ਬਦ ਦੇ ਕਹੇ ਅਨੁਸਾਰ ਚੱਲਣਾ, ਇਹ ਸਾਡੇ ਲਈ ਜਹਾਜ਼ ਹੈ। ਪੜ੍ਹਦੇ ਰੋਜ਼ ਆ ਵਾਹਿਗੁਰੂ ਨਾਮ ਜਹਾਜ਼ ਹੈ, ਪਰ ਅਗਲੀ ਗੱਲ ਕੀ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸਿਮਦੇ ਹੁਰ ਪਾਰੇ ਉਤਾਰ। ਮੇਰਾ ਮਤਲਬ ਜਦ ਜੋ ਕੁਝ ਅਸੀਂ ਮੂੰਹੋਂ ਪੜ੍ਹਦੇ ਹਾਂ ਉਹਨੂੰ ਵਿਚਾਰਨ ਲੱਗ ਪਈਏ ਤੇ ਮਸਲਾ ਹੱਲ ਹੋ ਜਾਏ। ਤੋ ਸਵਾਲ ਹੈ ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਕਵਣ ਕਥਾ ਲੇ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ, ਇਸ ਕਥਾ ਕਾ ਦੇਹ ਵਿਚਾਰ। ਹੁਣ ਦੇਖੋ ਦੇ ਅੱਖਰ ਹੈ, ਦੰਦੇ ਨੂੰ ਦੇ ਲਾਵਾਂ ਹਾਹਾ ਦੇ ਵੀ ਹੈ, ਉਹ ਦੇਹ ਦਾ ਮਤਲਬ ਸਰੀਰ ਹੈ, ਇੱਥੇ ਦੇਹ ਦੇ ਹਾਏ ਨੂੰ ਸਿਹਾਰੀ ਹੈ, ਦੇਣਾ ਕਰ, ਇਹ ਵਿਚਾਰ ਸਾਨੂੰ ਦੱਸਣਾ ਕਰ ਕਿ ਇਹ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਲੰਘੀਏ। ਬਾਬੇ ਨਾਨਕ ਨੇ ਆਖਿਆ ਜੋਗੀਓ ਭਵ ਜਲ ਸ਼ਬਦ ਲੰਘਾਵਣ ਹਾਰ। ਲਓ ਹੁਣ ਅਸੀਂ 44 ਨੰਬਰ ਪੌੜੀ ਪੜ੍ਹਨ ਲੱਗੇ। ਪਵਨ ਆਰੰਭ ਸਤ ਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ, ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹੋ ਮੈਂ ਅਗਨ ਨਿਵਾਰੀ। ਪਵਨ ਆਰੰਭ ਇਹ ਹੁਣ ਜਵਾਬ ਹੈ, ਉੱਤੇ ਸੀ ਕਵਣ ਮੂਲ, ਹੁਣ ਮੁੱਢ ਕਿੱਥੋਂ ਹੈ, ਜਦੋਂ ਸਰੀਰ ਵਿੱਚ ਸਵਾਸ ਚੱਲਦੇ, ਸਵਾਸ ਬੰਦ ਹੋ ਜਾਣ ਤੇ ਜ਼ਿੰਦਗੀ ਦੀ ਐਂਡ ਆ ਜਾਏ, ਫਿਰ ਇਹ ਮਨੁੱਖਾ ਜਨਮ ਸਤਿਗੁਰ ਮਤ ਵੇਲਾ, ਗੁਰੂ ਦੀ ਮਤ ਲੈਣ ਦਾ ਵੇਲਾ। ਅਸੀਂ ਆਨੇ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ, ਸਾਨੂੰ ਤੇ ਕੰਮ ਹੀ ਨਹੀਂ ਛੱਡਦੇ ਹੈਗੇ। ਨਹੀਂ ਨਹੀਂ, ਮਨੁੱਖਾ ਜਨਮ ਸਤਿਗੁਰੂ ਦੀ ਮਤ ਲੈਣ ਦਾ ਵੇਲਾ ਹੈ। ਆਖਿਆ ਸ਼ਬਦ ਗੁਰੂ, ਮੇਰਾ ਗੁਰੂ ਸ਼ਬਦ ਹੈ, ਸਰੀਰ ਨਾ ਗੁਰੂ ਹੈ ਨਾ ਚੇਲਾ, ਪਰ ਅਸੀਂ ਪੜ੍ਹੀ ਜਾਂਦੇ ਹਾਂ ਫਿਰ ਸਰੀਰਾਂ ਵੱਲ ਦੌੜਦੇ ਹਾਂ। ਬਾਬੇ ਨਾਨਕ ਨੇ ਕਿਹਾ ਸ਼ਬਦ ਗੁਰੂ, ਸ਼ਬਦ ਦੀ ਵਿਚਾਰ ਨਹੀਂ ਕਰਦੇ ਅਸੀਂ, ਸਰੀਰਾਂ ਦੇ ਪਿੱਛੇ ਦੌੜ ਰਹੇ। ਪਾਤਸ਼ਾਹ ਕਹਿੰਦੇ ਸ਼ਬਦ ਗੁਰੂ, ਮੇਰਾ ਗੁਰੂ ਸ਼ਬਦ ਹੈ, ਸ਼ਬਦ ਦਾ ਮਤਲਬ ਜੋ ਪਰਮਾਤਮਾ ਦਾ ਨਾਮ ਹੈ, ਜੋ ਮੇਰਾ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਉਹੀ ਮੇਰਾ ਗੁਰੂ ਹੈ, ਔਰ ਜਿਹੜੀ ਮੇਰੀ ਸੁਰਤ ਹੈ ਉਹ ਚੇਲਾ। ਦੇਖੋ ਤੁਸੀਂ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ, ਤੁਸੀਂ ਸਾਰੇ ਬੈਠੇ ਹੋ, ਜੇ ਤੁਹਾਡੀ ਸੁਰਤ ਇੱਥੋਂ ਚਲੀ ਜਾਏ ਕਿਸੇ ਹੋਰ ਪਾਸੇ ਚਲੀ ਜਾਏ, ਬੈਠੇ ਤੁਸੀਂ ਇੱਥੇ ਹੋ, ਤੁਹਾਨੂੰ ਛੇਜ ਕੀ ਸੁਣਿਆ ਤੁਸੀਂ ਕੀ ਕਹੋਗੇ? ਹਾਂਜੀ, ਸਾਡੀ ਸੁਰ ਤੋਂ ਪੈ ਚਲੇਗੀ। ਇਹਨੂੰ ਹੋਰ ਜਿੰਨਾ ਬਰੀਕੀ ਵੀ ਜਾ ਕੇ ਸਮਝਾਂਗੇ ਨਾ, ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸ਼ਬਦ ਹੀ ਗੁਰੂ ਦਾ ਸਰੀਰ ਹੈ। ਤੋ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਅਕਥ ਕਥਾ ਲੈ ਰਹੋ ਨਿਰਾਲਾ। ਮੈਂ ਹਰ ਵੇਲੇ ਉਸ ਅਕਥ ਪਰਮਾਤਮਾ ਦੀ ਕਥਾ, ਉਹਦਾ ਜ਼ਿਕਰ, ਉਹਦੀ ਚਰਚਾ, ਉਹਦਾ ਗੁਣਗਾਨ ਕਰਨਾ ਜੋ ਹੈ, ਇਹ ਕਥਾ ਲੈ ਕੇ ਮੈਂ ਦੁਨੀਆਂ ਵਿਚ ਰਹਿੰਦਾ ਵੀ ਨਿਰਲੇਹ ਪਾਂ। ਅਕਥ ਕਥਾ ਲੈ ਰਹੋ, ਇਹਨੂੰ ਰਹੋ ਨੀ ਕਹਿਣਾ, ਇਹ ਉੜੇ ਨੂੰ ਔਂਕੜ ਫਸਟ ਪਰਸਨ ਹੈ, ਰਹੋ ਨਿਰਾਲਾ। ਮੈਂ ਸੰਸਾਰ ਚ ਖਟਦੀ ਨੀ ਹੁੰਦਾ, ਜਿੱਥੇ ਬੈਠਾਂਗਾ, ਜਿਹਦੇ ਨਾਲ ਬੈਠਾਂਗਾ, ਜਿਹਦੇ ਨਾਲ ਗੱਲ ਕਰਾਂਗਾ, ਪਰਮਾਤਮਾ ਦੀ ਕਰਾਂਗਾ। ਇਕੱਠ ਕਥਾ ਲੈ ਰਹੋ ਨਿਰਾਲਾ। ਨਾਨਕ ਜੁਗ ਜੁਗ ਗੁਰ ਗੋਪਾਲਾ। ਹੁਣ ਤੇ ਜੁਗ ਦੇ ਗੱਗੇ ਨੂੰ ਸਿਆਰੀ ਹੈ। ਨਾਨਕ ਜੀ ਫਰਮਾਉਂਦੇ ਨੇ, ਮੈਂ ਉਸ ਪਰਮਾਤਮਾ ਨਾਲ ਜੁੜਿਆ ਜਿਸ ਨੂੰ ਗੋਪਾਲ ਕਹਿੰਦੇ ਨੇ। ਗੋ ਕਹਿੰਦੇ ਨੇ ਧਰਤੀ ਨੂੰ, ਪਾਲ ਕਹਿੰਦੇ ਪਾਲਣ ਵਾਲਾ, ਜਿਹੜਾ ਸਾਰੀ ਧਰਤੀ ਨੂੰ ਆਸਰਾ ਦੇਣ ਵਾਲਾ ਹੈ, ਤੇ ਜੁਗ 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 ਦੇ ਗੱਗੇ ਨੂੰ ਸਿਆਰੀ ਹੈ। ਹਰ ਯੁਗ ਵਿਚ ਮੌਜੂਦ ਹੈ, ਚਾਹੇ ਸਤਯੁਗ ਹੋਵੇ, ਚਾਹੇ ਤ੍ਰੇਤਾ ਹੋਵੇ, ਚਾਹੇ ਕਲਯੁਗ ਹੋਵੇ, ਚਾਹੇ ਦੁਆਪਰ ਹੋਵੇ, ਪਰਮਾਤਮਾ ਦੀ ਹਸਤੀ ਹਰ ਯੁਗ ਵਿਚ ਮੌਜੂਦ ਹੈ। ਇਸ ਲਈ ਮੈਂ ਉਸ ਦੀ ਕਥਾ ਨਾਲ ਜੁੜਿਆ ਰਹਿਣਾ। ਮੈਨੂੰ ਮਾਇਆ ਕੁਝ ਕਹਿੰਦੀ ਨਹੀਂ, ਮੈਨੂੰ ਸੰਸਾਰ ਕੁਝ ਕਹਿੰਦਾ ਹੀ ਨਹੀਂ। ਤੇ ਇੱਕ ਸ਼ਬਦ ਜਿਤ ਕਥਾ ਵਿਚਾਰੀ, ਇੱਕ ਗੁਰੂ ਦੇ ਸ਼ਬਦ ਦੁਆਰਾ ਉਸ ਪਰਮਾਤਮਾ ਦੀ ਕਥਾ ਨੂੰ ਵਿਚਾਰ ਕੇ, ਗੁਰਮੁਖ ਹਉ ਮੈਂ ਅਗਨ ਨਿਵਾਰੀ, ਗੁਰਮੁਖ। ਹੁਣ ਇਹ ਦੋਵੇਂ ਪੰਕਤੀਆਂ ਪੌੜੀਆਂ ਇੱਕ ਦੂਜੇ ਨਾਲ ਸੰਬੰਧਿਤ ਨੇ। ਇਹਨਾਂ ਨੂੰ ਸਾਰੇ ਗੁਰਸਿੱਖ ਮਾਈ ਭਾਈ ਨੂੰ ਚੇਤੇ ਰੱਖਣਾ ਚਾਹੀਦਾ ਹੈ। ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਕੇਲਾ, ਕਵਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ, ਇਸ ਕਥਾ ਕਾ ਦੇਹ ਵਿਚਾਰ, ਭਵ ਜਲ ਸ਼ਬਦ ਲੰਘਾਵਣ ਹਾਰ, ਪਾਵਣ ਆਰੰਭ ਸਤਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹਉ ਮੈਂ ਅਗਨ ਨਿਵਾਰੀ। ਸਾਸਨ ਇੱਕ ਪੌੜੀ ਹੋਰ ਕਰਾਂਗੇ। ਮੈਣ ਕੇ ਦੰਤ ਕਿਉਂ ਖਾਈਐ ਸਾਰ, ਜਿਤ ਗਰਬ ਜਾਏ ਸੋ ਕਵਣ ਆਹਾਰ, ਹਿਵੇ ਕਾ ਘਰ ਮੰਦਰ ਅਗਨ ਪਿਰਾਨ, ਕਵਨ ਗੁਫਾ ਜਿਤ ਰਹਿ ਅਵਾਹਨ, ਇਤ ਉਤ ਕਿਸ ਕੋ ਜਾਣ ਸਮਾਵੇ, ਕਵਨ ਧਿਆਨ ਮਨ ਮਨੈ ਸਮਾਵੇ। ਸਤਸੰਗ ਜੋਗੀਆਂ ਦੇ ਸਵਾਲ ਬੜੇ ਔਖੇ, ਆਮ ਬੰਦੇ ਨੂੰ ਤੇ ਪੜ੍ਹਦਿਆਂ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਪੜ੍ਹ ਰਹੇ। ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਚਾਰੇ ਚੱਕਾਂ ਵਿੱਚ ਜਾ ਕੇ। ਮੈਂ ਅੱਜ ਕੱਲ੍ਹ ਇੱਕ ਕਿਤਾਬ ਪੜ੍ਹ ਰਿਹਾ ਸੱਯਦ ਪ੍ਰਿਤਪਾਲ ਸਿੰਘ ਜੀ ਦੀ ਲਿਖੀ ਹੋਈ, ਉਹਦੇ ਵਿੱਚ ਸਾਰਾ ਅਫਗਾਨਿਸਤਾਨ, ਬਗਦਾਦ ਆਦਿਕ ਦੀ ਜਿਹੜੀ ਫੇਰੀ ਹੈ ਨਾ ਮੱਕੇ ਮਦੀਨੇ ਦੀ, ਉਹਦੇ ਵਿੱਚ ਜੋ ਕੁਝ ਅੱਖੀਂ ਦੇਖਿਆ ਹਾਲ ਉਹ ਲਿਖਿਆ। ਮੈਂ ਪੜ੍ਹ ਪੜ੍ਹ ਕੇ ਹੈਰਾਨ ਹੋ ਰਿਹਾ ਵੀ ਗੁਰੂ ਨਾਨਕ ਪਾਤਸ਼ਾਹ ਕਿੱਥੇ ਕਿੱਥੇ ਗਏ ਤੇ ਕਿਹੋ ਜਿਹੇ ਲੋਕਾਂ ਨਾਲ ਉਹਨਾਂ ਦਾ ਵਾਸਤਾ ਪਿਆ ਤੇ ਕਿਵੇਂ। ਅਸੀਂ ਤਾਂ ਉਸ ਪਾਸੇ ਤੁਰੇ ਹੀ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਕੱਖ। ਜੋਗੀਆਂ ਨੇ ਐਸੇ ਐਸੇ ਸਵਾਲ ਕੀਤੇ ਨੇ, ਆਖਿਆ ਇਹ ਨਾਨਕ ਇਹ ਦੱਸੋ ਮੈਨ ਕੇ ਦੰਦ ਕਿਉਂ ਖਾਈਏ ਸਾਰ। ਮੈਨ ਕਹਿੰਦੇ ਨੇ ਮੋਮ ਨੂੰ, ਸਾਰ ਕਹਿੰਦੇ ਨੇ ਫੁਲਾਦ ਨੂੰ। ਹੁਣ ਸਾਰ ਅੱਖਰ ਵੀ ਗੁਰਬਾਣੀ ਚ ਕਿੰਨੇ ਰੂਪਾਂ ਕਿੰਨੇ ਅਰਥਾਂ ਵਿੱਚ ਆਉਂਦਾ, ਸਵੇਰੇ ਵੀ ਦੱਸਿਆ ਸੀ। ਸਾਰ ਦਾ ਮਤਲਬ ਫੁਲਾਦ ਵੀ ਹੈ, ਸਾਰ ਦਾ ਮਤਲਬ ਸ੍ਰੇਸ਼ਟ ਵੀ ਹੈ, ਸਾਰ ਦਾ ਮਤਲਬ ਨਿਚੋੜ ਵੀ ਹੈ, ਸਾਰ ਦਾ ਮਤਲਬ ਕਿਸੇ ਦੀ ਖਬਰ ਸਾਰ ਲੈਣਾ ਵੀ ਹੈ। ਆਉਣਗੇ ਸਾਰੇ ਗੁਰਬਾਣੀ ਵਿੱਚ, ਪਰ ਕਨਸੈਪਟ ਦੇ ਮੁਤਾਬਕ ਉਹਦੇ ਅਰਥ ਕਰਨੇ ਪੈਣੇ ਨੇ। ਇੱਕੋ ਅਰਥ ਸਾਰੀ ਜਗ੍ਹਾ ਨਹੀਂ ਹੋਣਗੇ। ਹੁਣ ਇੱਥੇ ਸਾਰ ਦਾ ਮਤਲਬ ਹੈ ਫੁਲਾਦ। ਯੋਗੀਆਂ ਨੇ ਪੁੱਛਿਆ ਸਾਨੂੰ ਇਹ ਦੱਸੋ ਕਿ ਮੋਮ ਦੇ ਦੰਦਾਂ ਦੇ ਨਾਲ ਇਹ ਜਿਹੜਾ ਸਾਰ ਹੈ, ਫੁਲਾਦ ਹੈ, ਲੋਹਾ ਹੈ, ਇਹਨੂੰ ਕਿਵੇਂ ਚਬਾਇਆ ਜਾਏ। ਮੈਣ ਕੇ ਦੰਦ ਕਿਉਂ ਖਾਈਏ ਸਾਰ, ਪਹਿਲਾਂ ਅੱਖਰੀ ਅਰਥ ਕਰਨੇ ਪੈਣੇ। ਜਿਤ ਗਰਭ ਜਾਏ, ਹੁਣ ਇੱਥੇ ਗਰਭ ਹੈ, ਅਸੀਂ ਸਹਿਜੀ ਗਰਭ ਪੜ ਜਾਂਦੇ, ਇਹ ਵੀ ਦੋ ਰੂਪਾਂ ਵਿੱਚ ਆਉਂਦਾ। ਜੇ ਬੱਬੇ ਨਾਲ ਹੋਏ ਤੇ ਅਹੰਕਾਰ, ਜੇ ਭੱਬੇ ਨਾਲ ਹੋਏ ਤੇ ਮਾਤਾ ਦਾ ਗਰਭ, ਉਹਦੇ ਉਚਾਰਨ ਦਾ ਫਰਕ ਪਾਉਣਾ ਪਵੇ। ਬੱਬੇ ਨਾਲ ਹੋਏ ਤੇ ਗਰਭ, ਭੱਬੇ ਨਾਲ ਤੇ ਗਰਭ। ਜਿਤ ਗਰਭ ਜਾਏ, ਜਿਹਦੇ ਨਾਲ ਮਨੁੱਖ ਦਾ ਅਹੰਕਾਰ ਦੂਰ ਹੋ ਜਾਏ। ਸੋ ਕਵਣ ਆਹਾਰ, ਉਹ ਕਿਹੜਾ ਭੋਜਨ ਹੈ ਜਿਸ ਭੋਜਨ ਦੇ ਖਾਣ ਕਰਕੇ ਮਨੁੱਖ ਦਾ ਅਹੰਕਾਰ ਮੁੱਕ ਜਾਏ। ਹਿਵੇ ਕਾ ਘਰ ਮੰਦਰ, ਹਿਵੇ ਕਹਿੰਦੇ ਬਰਫ਼ ਨੂੰ, ਬਰਫ਼ ਦਾ ਘਰ ਬਣਿਆ ਹੋਵੇ ਅਗਨ ਪਿਰਾਹਨ, ਅਗਨ ਦਾ ਚੋਲਾ ਹੋਵੇ। ਪਿਰਾਹਨ ਕਹਿੰਦੇ ਚੋਲੇ ਨੂੰ, ਹੁਣ ਤੇ ਅਸੀਂ ਪਾਉਂਦੇ ਹਾਂ ਨਾ ਸ਼ਰਟ ਤੇ ਹੋਰ ਕਈ ਤਰ੍ਹਾਂ ਦੇ ਕੱਪੜੇ, ਪਹਿਲਾਂ ਬਜ਼ੁਰਗ ਪਿਰਾਹਨ ਪਾਉਂਦੇ ਸਨ, ਚੋਲਾ ਲੰਮਾ ਪੈਰਾਂ ਤੱਕ, ਉਹਨੂੰ ਪਿਰਾਹਨ ਕਹਿੰਦੇ ਸਨ। ਹਿਵੇ ਕਾ ਕਰ ਮੰਦਰ ਅਗਨ ਪਿਰਾਹਨ, ਕਮਨ ਗੁਫਾ, ਉਹ ਕਿਹੜੀ ਗੁਫਾ ਜਿੱਥੇ ਬੈਠ ਕੇ ਜਿੱਤ ਰਹਿ ਅਵਾਹਨ, ਇਹ ਮਨ ਡੋਲਣ ਤੋਂ ਹਟ ਜਾਏ। ਇਤ ਉਤ ਕਿਸ ਕੋ ਜਾਣ ਸਮਾਵੈ, ਇਤ ਇੱਥੇ ਉਤ ਉਥੇ, ਕਿਸ ਕੋ ਕਿਸ ਨਾਲ ਜਾਣਕਾਰੀ ਪਾਈ ਜਾਏ ਤਾਂ ਜੋ ਸਮਾਵੈ ਟਿਕ ਜਾਏ, ਤੇ ਕਮਨ ਧਿਆਨ ਮਨ ਮਨੈ ਸਮਾਵੈ, ਉਹ ਕਿਹਦਾ ਧਿਆਨ ਕੀਤਾ ਜਾਏ ਕਿ ਮਨ ਮਨੈ, ਮਨ ਮਨ ਵਿੱਚ ਹੀ ਸਮਾ ਜਾਏ, ਭਾਵ ਬਾਹਰ ਜਾਣ ਤੋਂ ਰੁਕ ਜਾਏ। ਇਹ ਸਵਾਲ ਹੈ ਯੋਗੀਆਂ ਦਾ, ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ, ਉਹ ਕਿਹੜਾ ਭੋਜਨ ਹੈ ਜਿਸ ਦੇ ਖਾਣ ਨਾਲ ਅਹੰਕਾਰ ਮੁੱਕ ਜਾਏ, ਉਹ ਕਿਹੜਾ ਤਰੀਕਾ ਹੈ ਕਿ ਬਰਫ਼ ਦਾ ਘਰ ਮੰਦਰ ਹੋਵੇ ਤੇ ਅੱਗ ਦਾ ਚੋਲਾ ਹੋਵੇ, ਉਹ ਕਿਹੜੀ ਗੁਫਾ ਹੈ ਜਿਸ ਵਿੱਚ ਰੱਖੀਏ ਕਿ ਟਿਕਿਆ ਰਹੇ, ਇੱਥੇ ਉੱਥੇ ਹਰ ਥਾਂ ਕਿਸ ਨੂੰ ਪਛਾਣ ਕੇ ਉਹਦੇ ਵਿੱਚ ਮਨ ਲੀਨ ਰਹੇ, ਉਹ ਕਿਹੜਾ ਟਿਕਵਾਂ ਬੱਜਵਾਂ ਖਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ। ਇਹ ਯੋਗੀਆਂ ਦਾ ਸਵਾਲ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਦਾ ਜਵਾਬ ਦਿੱਤਾ, ਆਖਿਆ ਸੁਣੋ ਯੋਗੀਓ, ਜੇ ਇਸ ਅਵਸਥਾ ਵਿੱਚ ਟਿਕਣਾ ਹੈ ਤੇ ਮੈਂ ਤਰੀਕਾ ਦੱਸ ਦੇਣਾ। ਹਉ ਹਉ ਮੈਂ ਵਿੱਚੋਂ ਖੋਵੈ, ਆਪਣੇ ਅੰਦਰੋਂ ਹਉ ਹਉ, ਆਪਾਂ ਸਾਰੇ ਜਾਣਦੇ ਹਾਂ ਹਉ ਹਉ ਦਾ ਕੀ ਅਰਥ ਹੈ, ਮੈਂ ਵੀ ਜਾਣਦਾ, ਹਉ ਹਉ ਮੈਂ ਵਿੱਚੋਂ ਖੋਵੈ। ਦੂਜਾ ਮੇਟੈ ਏਕੋ ਹੋਵੇ। ਜਗ ਕਰੜਾ ਮਨਮੁਖ ਗਾ ਵਾਰ, ਸ਼ਬਦ ਕਮਾਈਏ ਖਾਈਏ ਸਾਰ, ਅੰਤਰ ਬਾਹਰ ਏਕੋ ਜਾਣੇ, ਨਾਨਕ ਅਗਨ ਮਰੈ ਸਤਿਗੁਰ ਕੈ ਭਾਣੇ। ਆਖਿਰ ਸਭ ਤੋਂ ਪਹਿਲੀ ਕੰਡੀਸ਼ਨ ਇਹ ਹੈ ਕਿ ਆਪਣੇ ਅੰਦਰੋਂ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਹਉ ਹਉ ਮੈਂ ਵਿੱਚੋਂ ਖੋ ਕਿ ਅਸੀਂ ਇਸ ਲਈ ਤਿਆਰ ਹਾਂ। ਅਸੀਂ ਇਹਨਾਂ ਜੇ ਹਉ ਚਲੀ ਗਈ ਤੇ ਅਸੀਂ ਮਰ ਗਏ, ਫਿਰ ਸਾਡੀ ਅਸਲੀ ਖਤਮ ਹੋ ਜਾਏ। ਇਸੇ ਗੱਲ ਨੇ ਸੰਸਾਰ ਨੂੰ ਪਟਕਾਇਆ। ਪਰ ਗੁਰਦੇਵ ਕਹਿੰਦੇ ਨੇ ਪਹਿਲੀ ਸ਼ਰਤ ਹੀ ਹੈ, ਭਗਤ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਹਉ ਹਉ ਮੈਂ ਵਿੱਚੋਂ ਖੋ। ਫਿਰ ਦੂਜਾ ਮੇਟੈ ਏਕੋ ਹੋਵੇ, ਇੱਕ ਅਕਾਲ ਪੁਰਖ ਨੂੰ ਸਰਵ ਵਿਆਪਕ ਜਾਣੇ ਤੇ ਦੂਜਾ ਜਿਹੜਾ ਮੋਹ ਹੈ ਪਿਆਰ ਹੈ ਮਾਇਆ ਦਾ ਉਹਨੂੰ ਖਤਮ ਕਰੇ। ਜਗ ਕਰਨਾ, ਇਸ ਜਗਤ ਨੂੰ ਜਿੱਤਣਾ ਇੰਨਾ ਹੀ ਮੁਸ਼ਕਲ ਹੈ ਜਿਤਨਾ ਫੌਲਾਦ ਨੂੰ ਖਾਣਾ ਮੁਸ਼ਕਲ ਹੈ। ਬਾਬੇ ਨਾਨਕ ਨੇ ਤੇ ਬੜੀ ਕਿਰਪਾ ਕੀਤੀ ਪਰ ਅਸੀਂ ਉਸ ਨੂੰ ਸਾਂਭਿਆ ਨਹੀਂ। ਉਹਨਾਂ ਨੇ ਤੇ ਜਪਜੀ ਸਾਹਿਬ ਦੀ 38 ਨੰਬਰ ਪੌੜੀ ਵਿੱਚ ਦੱਸਿਆ ਸੀ ਕਿ ਜੇ ਤੁਸੀਂ ਐਸੀ ਘਾੜਤ ਘੜਨੀ ਚਾਹੋ ਤੇ ਜਗਤ ਪਹਾਰਾ ਧੀਰਜ ਸੁਨਿਆਰ। ਐਰਣ ਮਤ ਵੇਦ ਹਥਿਆਰ, ਪਉ ਖਲਾ ਅਗਨ ਤਪਤਾਉ, ਭਾਂਡਾ ਪਾਉ ਅੰਮ੍ਰਿਤ ਥਿਤ ਟਾਲ, ਘੜੀਐ ਸ਼ਬਦ ਸੱਚੀ ਟਕਸਾਲ। ਇਹਨੂੰ ਸੌਖਾ ਹੋਰ ਕੋਈ ਸਮਝਾ ਨਹੀਂ ਸਕਦਾ। ਆਖਿਆ ਜਤ ਆਪਣੀਆਂ ਇੰਦਰੀਆਂ ਨੂੰ ਕਾਬੂ ਕਰੋ, ਇਹ ਪਹਾਰਾ ਸੁਨਿਆਰੇ ਦੀ ਦੁਕਾਨ ਬਣਾਓ। ਪਰ ਇਹ ਕੰਮ ਕਾਲੀ ਦਾ ਨਹੀਂ ਹੈ, ਅਸੀਂ ਕਾਲੇ ਬਣੇ ਹਾਂ, ਅਸੀਂ ਕੀ ਕਰਦੇ? ਉਹ ਜੋ ਇੰਨੇ ਦਿਨ ਹੋ ਗਏ ਗੁਰਦੁਆਰੇ ਆਉਂਦਿਆਂ ਬਣਿਆ ਤੇ ਆਈ ਕੱਖ ਨਹੀਂ ਤੁਹਾਡਾ। ਨਹੀਂ ਨਹੀਂ, ਇਹ ਕੰਮ ਹੈ ਬੜੇ ਧੀਰਜ ਦਾ। ਸੁਣੋ, ਸਮਝੋ ਤੇ ਉਹਨੂੰ ਕਰੋ, ਫਿਰ ਵੇਖੋ ਹੁੰਦਾ ਕਿ ਨਹੀਂ। ਅੱਜ ਦੇ ਸਿੱਖ ਇਹ ਪੁੱਛਣ ਲੱਗ ਪਿਆ ਜੀ, ਜਿਹੜਾ ਮੈਂ ਨਿਤਨੇਮ ਕਰਦਾ ਇਹਦਾ ਮੈਨੂੰ ਕੋਈ ਫਾਇਦਾ ਹੋਵੇਗਾ? ਵਿਸ਼ਵਾਸ ਹੀ ਨਹੀਂ ਹੈ। ਜੇ ਦਵਾਈ ਲੈ ਲਓ ਡਾਕਟਰ ਕੋਲ, ਤਾਂ ਕੋਈ ਡਾਕਟਰ ਸਾਹਿਬ ਦਵਾਈ ਦਾ ਫਾਇਦਾ ਮੈਨੂੰ ਕੁਝ ਹੋਵੇਗਾ? ਡਾਕਟਰ ਕੀ ਕਹੇਗਾ ਵੀ ਖਾ ਤੇ ਸਹੀ, ਪਹਿਲਾਂ ਮੈਂ ਕੀ ਤੈਨੂੰ ਦੱਸ? ਮਹਾਰਾਜ ਕਹਿੰਦੇ ਨੇ ਜੱਟ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ। ਆ ਜਿਹੜਾ ਗੁਰੂ ਜੀ ਗੱਲ ਸੁਣਨੀ ਹੈ, ਇਹ ਮਾਨੋ ਹਥੌੜਾ ਹੈ, ਇਹ ਆਪਣੀ ਮਤ ਰੂਪੀ ਐਰਨ ਦੇ ਉੱਤੇ ਮਾਰਨ। ਫਿਰ ਪਹੁ ਖਲਾ, ਗੁਰੂ ਦਾ ਪਰਮੇਸ਼ਵਰ ਦਾ ਡਰ ਰੱਖਣਾ। ਜਦੋਂ ਅੱਗ ਠੰਡੀ ਪੈਣ ਲੱਗੇ ਨਾ, ਉਹਨੂੰ ਫਿਰ ਖਲ ਨਾਲ ਧੌਂਫੜੀ ਨਾਲ ਚਮਕਾਈਦਾ। ਇਹ ਗੁਰੂ ਦਾ ਜਿਹੜਾ ਨਿਰਮਲ ਡਰ ਹੈ, ਪਰਮੇਸ਼ਵਰ ਦਾ ਡਰ ਹੈ, ਇਹ ਖਲਾ ਹੈ। ਤੇ ਜਿਹੜਾ ਗੁਰੂ ਦੇ ਕਹੇ ਅਨੁਸਾਰ ਤਪ ਤਾਉਣਾ, ਸੇਵਾ ਕਰਨੀ, ਭਾਂਡੇ ਮਾਂਜਣੇ, ਜੋ ਵੀ ਝਾੜੂ, ਇਹ ਸਭ ਤਪ ਤਾਉਣਾ। ਭਾਂਡਾ ਪਾਓ ਪ੍ਰੇਮ, ਗੁਰੂ ਕੇ ਬਚਨਾਂ ਨੂੰ ਸੁਣਨਾ ਹੈ ਪ੍ਰੇਮ ਨਾਲ, ਤੇ ਫਿਰ ਉਸ ਨਾਮ ਰੂਪੀ ਅੰਮ੍ਰਿਤ ਨੂੰ ਅੰਦਰ ਪਾਉਣਾ ਹੈ, ਤੇ ਗੁਰੂ ਦੀ ਸੰਗਤ ਵਿੱਚ ਆ ਕੇ ਘੜੀਏ ਸ਼ਬਦ ਸੱਚੀ ਟਕਸਾਲ। ਹੁਣ ਕਿਉਂਕਿ ਸਮਾਂ ਹੋ ਰਿਹਾ, ਜੇ ਮੈਂ ਇਹਨੂੰ ਹੋਰ ਖੋਲਾਂਗਾ ਫਿਰ ਹੋਰ ਟਾਈਮ ਲੱਗੇਗਾ, ਚੀਜ਼ ਤੇ ਕਰੇਗਾ। ਪਰ ਗੁਰੂ ਨਾਨਕ ਪਾਤਸ਼ਾਹ ਨੇ ਜੋ ਸੌਖਾ ਤਰੀਕਾ ਦੱਸਿਆ, ਭਾਈ ਜੇ ਇਸ ਔਖੇ ਸੰਸਾਰ ਨੂੰ ਚਬਾਉਣਾ ਹੈ, ਕਾਬੂ ਕਰਨਾ ਹੈ, ਇਹਨਾਂ ਵਿਕਾਰਾਂ ਤੋਂ ਬਚਣਾ, ਤੇ ਹੋ ਹੋ ਮੈਂ ਵਿੱਚੋਂ ਖੋਵੇ। ਦੂਜਾ ਮੇਟ ਇੱਕੋ ਹੋਵੇ, ਜਗ ਕਰੜਾ ਮਨਮੁਖ ਗਾਵਾਰ। ਆਖਿਆ ਜਗਤ ਨੂੰ ਜਿੱਤਣਾ ਔਖਾ ਬੜਾ ਕਰੜਾ, ਤੇ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਹੈ ਉਹ ਤਾਂ ਬਿਲਕੁਲ ਨੀ ਜਿੱਤ ਸਕਦਾ। ਉਹ ਜਾਂਦਾ ਜੋ ਮੇਰਾ ਮਨ ਕਹਿੰਦਾ ਮੈਂ ਉਹ ਤੇ ਕਰਨਾ। ਪਰ ਸ਼ਬਦ ਕਮਾਈਏ ਖਾਈਏ ਸਾਰ, ਗੁਰੂ ਕੇ ਸ਼ਬਦ ਨੂੰ ਸੁਣ ਕੇ ਸਮਝਣਾ ਫਿਰ ਉਹਨੂੰ ਕਮਾਉਣਾ, ਇਹ ਹੈ ਸਾਰ। ਫੌਲਾਦ ਨੂੰ ਖਾਣਾ ਤੇ ਫਿਰ ਕੀ ਹੋਵੇਗਾ, ਅੰਤਰ ਬਾਹਰ ਇੱਕੋ ਜਾਣ। ਨਾਨਕ ਅਗਨ ਮਰੈ ਸਤਿਗੁਰ ਕੈ ਭਾਣੇ, ਜਿਹੜੀ ਖੁਦਗਰਜ਼ੀ ਹੈ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਹੈ ਇਹ ਮਰ ਜਾਏਗੀ, ਬੁੱਝ ਜਾਏਗੀ ਜਦੋਂ ਅਸੀਂ ਸਤਿਗੁਰੂ ਦੇ ਭਾਣੇ ਵਿੱਚ ਆ। ਭਾਵ ਜੋ ਗੁਰੂ ਦੀ ਆਗਿਆ, ਜੋ ਗੁਰੂ ਨੇ ਬਖਸ਼ਿਆ, ਜੋ ਗੁਰੂ ਨੇ ਦਿੱਤਾ, ਠੀਕ ਹੈ, ਫੇਰ ਇਹ ਤ੍ਰਿਸ਼ਨਾ ਰੂਪੀ ਅੱਗ ਵੀ ਸ਼ਾਂਤ ਹੋ ਜਾਏਗੀ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਹੁਣ ਤੁਹਾਡੇ ਚੋ ਅਧਿਆ ਨੇ ਤੇ ਪੜਿਆ ਬੁਝੈ, ਕੁਝ ਨੇ ਪੜਿਆ ਬੁਝੈ, ਇਹ ਬੁਝੈ ਹੈ ਬੁਝੈ ਨਹੀਂ ਹੈ। ਬੁਝਣਾ ਹੁੰਦਾ ਜਾਣਨਾ, ਇੱਥੇ ਪੁੱਜਣਾ ਮੈਨੂੰ ਅੱਗ ਦਾ ਬੁਝਣਾ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਤ੍ਰਿਸ਼ਨਾ ਬੁਝੈ ਹਰ ਮਹਾ ਸੰਤੋਖ ਹੋਵੇ ਗੁਰ ਬਚਨੀ। ਮਹਾ ਸੰਤੋਖ ਪ੍ਰਭ ਸਿਉ ਲਾਗੈ ਪੂਰਨ ਧਿਆਨ। ਸਤ ਸੰਗਤ ਮੈਂ ਫਿਰ ਬੇਨਤੀ ਕਰਾਂ, ਇੱਕ ਟਾਈਮ ਪੜ੍ਹ ਕੇ ਜਾਣ ਨਾਲ ਗੱਲ ਬਣਨੀ ਨਹੀਂ, ਤੁਹਾਨੂੰ ਹੋਮਵਰਕ ਕਰਨਾ ਹੀ ਚਾਹੀਦਾ। ਪਰ ਮੈਨੂੰ ਪਤਾ ਤੁਸੀਂ ਕਰਨਾ ਨਹੀਂ, ਮੈਂ ਕਹਿਣਾ ਜ਼ਰੂਰ ਹੈ, ਕਿਉਂਕਿ ਜਦ ਤੱਕ ਤੁਸੀਂ ਇਹਨੂੰ ਦੋ ਚਾਰ ਵਾਰੀ ਨਹੀਂ ਪੜ੍ਹੋਗੇ। ਹਾਲੀ ਕੱਲ ਵੀ ਮੈਂ ਇੱਥੇ ਹਾਂ, ਪਰਸੋਂ ਸਵੇਰ ਦੀ ਵੀ ਹਾਜ਼ਰੀ ਭਰਨੀ ਹੈ। ਜੇ ਨਾ ਸਮਝ ਆਵੇ ਫਿਰ ਆ ਕੇ ਪੁੱਛਿਓ, ਫਿਰ ਦੱਸਾਂਗੇ, ਫਿਰ ਦੱਸਾਂਗੇ। ਤੇ ਜਦੋਂ ਤੀਕਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਨਾ ਆਵੇ, ਸਮਝ ਲਓ ਮੇਰੀ ਡਿਊਟੀ ਖਤਮ ਨਹੀਂ ਹੋਈ, ਮੇਰੀ ਡਿਊਟੀ ਚੱਲ ਰਹੀ ਹੈ। ਔਰ ਮੈਂ ਅਖੀਰ ਵਿੱਚ ਆਪਣਾ ਮੋਬਾਈਲ ਨੰਬਰ ਵੀ ਦੇ ਕੇ ਜਾਵਾਂਗਾ, ਵੀ ਤੁਸੀਂ ਫਿਰ ਪੁੱਛ ਸਕਦੇ ਹੋ। ਪਰ ਇਹਨੂੰ ਕਰੋਗੇ ਤਾਂ ਫਿਰ ਸਮਝ ਆਓ। ਵਾਹਿਗੁਰੂ ਜੀ ਕਾ ਖਾਲਸਾ।